सागर मेरे गुरु गोपाल कर कृपा नानक गुण गावे राखो शर्म असाड़ी जियो तेरे कमन कमन गुण कह कह गावा तू साहिब गुणी निदाना तुम्हारी महिमा वर्ण न सकौ तू ठाकुर उच्च भगवान तेरे गुण बहुते मैं एक न जनया मैं मूर्ख किस दीज प्रणवत नानक सुन मेरे साहिबा डूबदा पत्थर ले जाए प्रणवत नानक सुन मेरे साहिबा डूबदा पत्थर ले जाए नमस्कार गुरुदेव को सतनाम जिस मंत्र सुनाया पाव जल विचों कढ़ के मुक्त पदार्थ माहि समाया जन्म मरण भाव कटिया संसार रोग वंजोग मिटाया संसार यह संसार है जन्म मरण विच दुख सबाया जम दंड सिरों ना उतरे साकत दुर्जन जन्म गवाया चरण गहे गुरुदेव दे सत शब्द दे मुक्त कराया पाओ भगत गुर पुरब कर नाम दानिश नान दृढ़ाया जेहा बियो तेहा फल पाया जेहा बियो तेहा फल पाया सतगुरु पातशाह साजी सवारी सत्संग जियो सत्कार सहित फतेह प्रवान करो जी वाहिगुरु जी का खालसा वाहिगुरु जी की हाँ सारे सत्संगे रल के जपिए वाहिगुरु 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 वाहे गुरु वाहे गुरु आरंभ पौड़ी भाई गुरदास जी की उच्चारण की हुई उसका पाठ आपने श्रवण किया है पौड़ी दियां अठ पंक्तियां हैं अंतली पंक्ति जो तत्सार है उस विच फरमाउंदे हन जेहा बियो ਤਿਹਾ ਫਲ ਪਾਇਆ। ਜੈਸਾ ਬੀਜ ਬੋਇਆ ਸੀ ਉਹ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਜਿਹਾ ਬੀਜੈ ਸੋ ਲੋਣਾ ਕਰਮਾ ਸੰਦੜਾ ਖੇਤ। ਸੰਸਾਰ ਵਿੱਚ ਹਰ ਬੰਦੇ ਦੇ ਕੋਲ ਧਰਤੀ ਨਹੀਂ। ਕੁਛ ਬੰਦੇ ਐਸੇ ਨੇ ਜਿਨ੍ਹਾਂ ਦੇ ਕੋਲ ਸੈਂਕੜੇ ਹਜ਼ਾਰਾਂ ਏਕੜ ਜ਼ਮੀਨ ਹੈ, ਕੁਛ ਐਸੇ ਨੇ ਇੱਕ ਮਰਲਾ ਵੀ ਉਹਨਾਂ ਕੋਲ ਜ਼ਮੀਨ ਨਹੀਂ, ਮਕਾਨ ਵੀ ਆਪਣਾ ਨਹੀਂ, ਕਿਰਾਏ ਤੇ ਰਹਿੰਦੇ ਨੇ, ਧਰਤੀ ਆਪਣੀ ਨਹੀਂ। ਲੇਕਿਨ ਪ੍ਰਮਾਤਮਾ ਨੇ ਜਿਹੜਾ ਵੀ ਜੀਵ ਭੇਜਿਆ ਉਸਨੂੰ ਬੀਜ ਵੀ ਦੇ ਕੇ ਭੇਜਿਆ, ਉਸਨੂੰ ਧਰਤੀ ਵੀ ਦੇ ਕੇ ਭੇਜੀ ਹੈ। ਕੋਈ ਐਸਾ ਨਹੀਂ ਜਿਸ ਨੂੰ ਖੇਤੀ ਨਾ ਦਿੱਤੀ ਹੋਵੇ, ਬੀਜ ਨਾ ਦਿੱਤਾ ਹੋਵੇ। ਖੇਤੀ ਹੈ ਸਰੀਰ, ਇਹ ਸਰੀਰ ਸਾਡਾ, ਸਾਡੀ ਦੇਹੀ, ਸਾਡਾ ਤਨ। ਜਿਸ ਨੂੰ ਤਨ ਮਿਲ ਗਿਆ ਉਸਨੂੰ ਖੇਤੀ ਮਿਲ ਗਈ। ਸਰੀਰ ਹੈ ਖੇਤ ਤੇ ਬੀਜ ਬੀਜਣਾ ਹੈ ਕਰਮਾਂ ਦਾ। ਜੋ ਕਰਮ ਕੀਤਾ ਉਹ ਬੀਜ ਬਣ ਗਿਆ, ਕਰਮ ਭਲਾ ਹੋ ਗਿਆ ਤੇ ਫਲ ਵੀ ਭਲਾ ਲੱਗੇਗਾ। ਕਰਮ ਬੁਰਾ ਹੋ ਗਿਆ, ਬੀਜ ਬੁਰਾ ਬੋਇਆ ਗਿਆ, ਫਲ ਬੁਰਾ ਲੱਗੇਗਾ। ਸਮਝਦਾਰੀ ਇਹ ਹੈ ਕਿ ਬੰਦਾ ਬੀਜ ਨੂੰ ਪਛਾਣੇ, ਸਮਝਦਾਰੀ ਨਾਲ ਬੋਵੇ, ਰੁੱਤ ਦਾ ਧਿਆਨ ਰੱਖੇ, ਵੱਤਰ ਦਾ ਧਿਆਨ ਰੱਖੇ। ਪਛਤਾਉਂਦਾ ਬੰਦਾ ਜ਼ਰੂਰ ਹੈ, ਪਰ ਕੱਟਣ ਲੱਗਿਆ, ਫਲ ਭੋਗਣ ਲੱਗਿਆ ਪਛਤਾਉਂਦਾ, ਬੀਜਣ ਲੱਗਿਆ ਸੁਚੇਤ ਨਹੀਂ। ਸਾਹਿਬ ਕਹਿੰਦੇ ਨੇ ਬੀਜਣ ਲੱਗਿਆ ਸੁਚੇਤ ਹੋ। ਬਾਬਾ ਫਰੀਦ ਜੀ ਦਾ ਇੱਕ ਬਚਨ ਹਰ ਗੁਰਸਿੱਖ ਨੂੰ ਜ਼ੁਬਾਨੀ ਯਾਦ ਚਾਹੀਦਾ ਹੈ ਤੇ ਜਦੋਂ ਕੋਈ ਕਰਮ ਕਰਨ ਲੱਗੇ, ਕਰਮ ਇੰਦਰੀਆਂ ਨਾਲ ਕਰਮ ਕਰਦੇ ਹਾਂ, ਕੰਮ ਹੱਥਾਂ ਨਾਲ ਹੀ ਨਹੀਂ ਹੁੰਦਾ, ਅੱਖਾਂ ਨਾਲ ਵੀ ਹੁੰਦਾ ਜੀ। ਇਹ ਕਰਮ ਜ਼ੁਬਾਨ ਨਾਲ ਵੀ ਹੁੰਦਾ, ਬਲਕਿ ਹੱਥਾਂ ਦਾ ਕਰਮ ਇੰਨਾ ਖਤਰਨਾਕ ਨਹੀਂ ਜਿੰਨਾ ਜ਼ੁਬਾਨ ਦਾ, ਜਿੰਨਾ ਅੱਖਾਂ ਦਾ। ਕੰਨਾਂ ਨਾਲ ਵੀ ਹੁੰਦਾ, ਨਾਸਕਾਂ ਨਾਲ ਵੀ ਕਰਮ ਹੁੰਦਾ। ਇਹ ਕਰਮ ਇੰਦਰੀਆਂ ਨਾਲ ਕਰਮ ਹੁੰਦੇ ਨੇ। ਬੰਦਾ ਉਸ ਵੇਲੇ ਸੁਚੇਤ ਨਹੀਂ, ਸੁਚੇਤ ਹੋ ਕਿ ਜੋ ਮੈਂ ਕਰਮ ਕਰ ਰਿਹਾ ਹਾਂ, ਮੇਰੇ ਹਰ ਕਰਮ ਨੇ ਬੀਜ ਬਣਨਾ। ਬਾਬਾ ਫਰੀਦ ਜੀ ਨੇ ਉਹ ਗੁਰ ਦਿੱਤਾ ਸਾਨੂੰ, ਜੇ ਯਾਦ ਹੋ ਜਾਏ ਹਰ ਕਰਮ ਕਰਨ ਲੱਗਿਆ ਉਪਦੇਸ਼ ਅੱਗੇ ਆ ਜਾਏਗਾ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਜੱਟ ਬੀਜਦਾ ਕਿੱਕਰ ਤੇ ਭਾਲਦਾ ਪਿਆ ਬਜੌਰ ਦੇਸ਼ ਦੀਆਂ ਦਾਖਾਂ, ਅੰਗੂਰ। ਉੱਥੇ ਦੇ ਅੰਗੂਰ ਬੜੇ ਪ੍ਰਸਿੱਧ ਨੇ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਕਤਾਉਂਦਾ ਫਿਰਦਾ ਉੱਨ ਤੇ ਕਹਿੰਦਾ ਰੇਸ਼ਮ ਮੈਨੂੰ ਮਿਲੇਗਾ। ਹੰਡਾ ਹੰਡਾ ਦਾ ਅਰਥ ਹੈ ਫਿਰਦਾ, ਹੰਡਾ ਉੱਨ ਕਤਾਏ ਦਾ ਪੈਂਦਾ ਲੋੜੈ ਪੱਤ। ਹਰ ਬੰਦਾ ਇਹ ਗਲਤ ਕਰਦਾ, ਮੈਨੂੰ ਇਹ ਦੁੱਖ ਕਿਉਂ ਆਇਆ, ਮੈਨੂੰ ਇਹ ਦੁੱਖ ਕਿਉਂ ਆਇਆ, ਪਰ ਕਦੀ ਨਹੀਂ ਕਹਿੰਦਾ ਮੈਂ ਬੀਜਿਆ ਕਿਉਂ। ਵੱਢਣ ਲੱਗਿਆ ਤੇ ਦੁਖੀ ਹੈ, ਪਰ ਇਹ ਧਿਆਨ ਨਹੀਂ ਕਰਦਾ ਕਿ ਮੈਂ ਬੀਜਿਆ ਕਿਉਂ। ਸੱਚ ਇਹ ਜੇ ਜਿਹੜਾ ਦੁੱਖ ਹੈ ਵੀ ਅਸੀਂ ਬੀਜਿਆ, ਜਿਹੜਾ ਸੁੱਖ ਹੈ ਇਹ ਵੀ ਬੀਜਿਆ। ਦੁੱਖ ਵੀ ਆਪਣਾ ਬੀਜਿਆ ਕੱਟ ਰਹੇ ਹਾਂ, ਸੁੱਖ ਵੀ। ਅੱਜ ਤੋਂ 2500 ਸਾਲ ਪਹਿਲੇ ਬਿਹਾਰ ਚ ਇੱਕ ਮਹਾਂਪੁਰਖ ਹੋਏ, ਕਿਸੇ ਬੜਾ ਦੁੱਖ ਦਿੱਤਾ। ਸਾਥੀਆਂ ਪੁੱਛਿਆ ਇਹਨੇ ਬੜਾ ਦੁੱਖ ਦਿੱਤਾ, ਕਹਿਣ ਲੱਗੇ ਕਦੀ ਅਸੀਂ ਵੀ ਇਹਨੂੰ ਦੁਖੀ ਕੀਤਾ ਹੋਵੇਗਾ, ਅਸੀਂ ਬੀਜਿਆ, ਸਾਨੂੰ ਮਿਲਦਾ ਪਿਆ। ਇੱਕ ਥਾਂ ਬੜਾ ਆਦਰ ਹੋਇਆ, ਸਨਮਾਨ ਹੋਇਆ, ਕਹਿਣ ਲੱਗੇ ਜੀ ਬੜੇ ਭਲੇ ਬੰਦੇ ਨੇ, ਬੜਾ ਸੁੱਖ ਦਿੱਤਾ, ਆਦਰ ਕੀਤਾ, ਕਹਿਣ ਲੱਗੇ ਕਦੀ ਅਸੀਂ ਕੀਤਾ ਹੋਵੇਗਾ। ਇਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਕਥਾ ਆਪ ਨੂੰ ਸੁਣਾਵਾਂ। ਉਸ ਰਾਹੀਂ ਪੱਕਾ ਹੋ ਜਾਏਗਾ, ਦ੍ਰਿੜ ਹੋ ਜਾਏਗਾ, ਭੁੱਲੇਗਾ ਨਹੀਂ। ਇੱਕ ਘਰ ਦੇ ਸਾਹਮਣੇ ਇੱਕ ਭਿਖਾਰੀ ਖਲੋਤਾ ਤੇ ਕਹਿਣ ਲੱਗਾ, ਮੈਂ ਭੁੱਖਾ, ਮੈਨੂੰ ਕੁਛ ਦਿਓ, ਮੈਂ ਅੱਗੇ ਜਾਣ ਜੋਗਾ ਵੀ ਨਹੀਂ, ਇੰਨਾ ਥੱਕ ਗਿਆ, ਟੁੱਟ ਗਿਆ, ਹੁਣ ਕੁਛ ਮੈਨੂੰ ਇਸੇ ਘਰ ਚੋਂ ਮਿਲ ਜਾਏ। ਘਰ ਦਾ ਮਾਲਕ ਬੜਾ ਕਠੋਰ ਸੀ ਪਰ ਬੜਾ ਧਨਵਾਨ ਸੀ, ਨੌਕਰ ਕੋਲ ਸੀ, ਕਹਿਣ ਲੱਗਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਔਰ ਦੂਰ ਛੱਡ ਕੇ ਆ। ਨੌਕਰ ਨੇ ਹੁਕਮ ਮੰਨਣਾ ਸੀ, ਉਹਨੇ ਧੱਕੇ ਮਾਰੇ ਔਰ ਦੂਰ ਉਹਨੂੰ ਛੱਡ ਆਇਆ। ਸਮੇਂ ਦਾ ਗੇੜ ਹੋਇਆ, ਇੱਕ ਦਿਨ ਉਹ ਮਾਲਕ ਆਪ ਕੰਗਾਲ ਹੋ ਗਿਆ, ਨੌਕਰ ਵੀ ਛੱਡ ਗਿਆ, ਤਨਖਾਹ ਨਹੀਂ ਮਿਲੀ, ਉਹ ਛੱਡ ਗਿਆ। ਉਹ ਕਿਸੇ ਹੋਰ ਥਾਂ ਤੇ ਜਾ ਕੇ ਉਹਨੇ ਨੌਕਰੀ ਕਰ ਲਈ, ਪਰ ਚੰਦ ਦਿਨਾਂ ਬਾਅਦ ਉਹਨੂੰ ਇਹ ਪਤਾ ਲੱਗ ਗਿਆ, ਇਹ ਜਿਸ ਕੋਲ ਨੌਕਰੀ ਕਰ ਰਹੇ ਹਾਂ ਇਹ ਤੇ ਉਹੋ ਹੀ ਬੰਦਾ ਹੈ ਜਿਹਨੂੰ ਮੈਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ। ਇਹ ਕਦੀ ਕੰਗਾਲ ਸੀ, ਅੱਜ ਇਹ ਸ਼ਨਸ਼ਾ ਬਣਿਆ ਹੋਇਆ, ਅੱਜ ਏਡਾ ਧਨਵਾਨ ਬਣਿਆ ਹੋਇਆ, ਮੈਂ ਇਹਦੇ ਕੋਲ ਨੌਕਰੀ ਕਰ ਰਹੇ ਹਾਂ। ਹੈਰਾਨ ਹੋਇਆ ਇੱਕ ਦਿਨ, ਜਿਹੜਾ ਭਿਖਾਰੀ ਆਵੇ ਉਹ ਆਖੇ ਇਹਨੂੰ ਅੰਦਰ ਲਿਆ, ਚਾਦਰ ਵਿਛਾ, ਇਹਨੂੰ ਬਿਠਾ, ਇਹਨੂੰ ਪੁੱਛ, ਇਹਨੂੰ ਪ੍ਰਸ਼ਾਦਾ ਛਕਾ, ਹੋਰ ਕੋਈ ਲੋੜ ਹੈ, ਜੋੜੇ ਦੀ ਲੋੜ ਹੈ ਤੇ ਲੈ ਦੇ, ਪੈਸੇ ਥੋੜੇ ਦੇ ਦੇ, ਹਰ ਇੱਕ ਦਾ ਆਦਰ ਕਰਿਆ ਕਰ, ਆਦਰ ਨਾਲ ਤੋਰਿਆ ਕਰ। ਬੜੇ ਲੋਕ ਆਉਣ, ਉਹ ਪ੍ਰਸ਼ਾਦਾ ਛਕਾਏ, ਸੇਵਾ ਕਰੇ। ਇੱਕ ਦਿਨ ਵੇਖ ਕੇ ਉਹਦੀਆਂ ਅੱਖਾਂ ਚ ਅਥਰੂ ਆ ਗਏ ਤੇ ਉਹ ਮਾਲਕ ਜਿਸ ਦੇ ਕੋਲ ਨੌਕਰੀ ਕੀਤੀ ਸੀ ਉਹ ਭਿਖਾਰੀ ਬਣ ਕੇ ਖੜਾ ਆ ਗਿਆ। ਹੁਣ ਵੇਖਿਆ, ਪਛਾਣ ਗਿਆ, ਪਰ ਰੋ ਪਿਆ ਕਿ ਕੱਲ ਇਹਦੇ ਕੋਲ ਨੌਕਰ ਸਾਂ, ਇਹ ਧਨਵਾਨ ਸੀ, ਅੱਜ ਇਹ ਮੰਗਣ ਖਾਣ ਜੋਗਾ ਹੋ ਗਿਆ, ਇਸ ਦਰ ਤੇ ਆ ਕੇ ਖਲੋ ਗਏ, ਭਿਖਾਰੀ ਬਣ ਕੇ ਅੱਖਾਂ ਚ ਅਥਰੂ ਆ ਗਏ। ਨਾਲੇ ਵੀ ਧਿਆਨ ਆ ਗਿਆ ਕਿ ਮੇਰਾ ਮਾਲਕ ਅੱਜ ਉਹ ਹੈ ਜਿਹਨੂੰ ਇਸ ਦੇ ਘਰੋਂ ਧੱਕੇ ਪਏ ਸਨ। ਮਾਲਕ ਵੱਲ ਵੇਖਿਆ, ਕਹਿਣ ਲੱਗਾ ਵੇਖਣਾ ਕੀ ਹੈ, ਨਿਤ ਵਾਂਗੂ ਕਰ, ਇਹਨੂੰ ਅੰਦਰ ਲਿਆ, ਚਾਦਰ ਵਛਾ, ਖਾਣਾ ਖਵਾ। ਖਵਾਇਆ, ਕੁਛ ਪੈਸੇ ਵੀ ਦਿੱਤੇ, ਤੋਰ ਦਿੱਤਾ। ਨੌਕਰ ਰੋ ਪਿਆ, ਕਹਿਣ ਲੱਗਾ ਮਾਲਕ ਮੈਂ ਆਪਣੇ ਆਪ ਨੂੰ ਅੱਜ ਵਡਭਾਗਾ ਸਮਝਣਾ, ਕੱਲ ਮੈਂ ਉਸ ਦਾ ਨੌਕਰ ਸਾਂ, ਘਰ ਗਏ ਤੈਨੂੰ ਜਿਸ ਨੇ ਧੱਕੇ ਮਰਵਾਏ, ਤੇ ਅੱਜ ਮੈਂ ਇਸ ਭਲੇ ਬੰਦੇ ਦਾ ਨੌਕਰ ਹਾਂ ਜਿਸ ਨੇ ਉਸ ਬੁਰੇ ਨੂੰ ਵੀ ਪ੍ਰਸ਼ਾਦਾ ਛਕਾਇਆ। ਇਸ ਸਾਰੀ ਕਥਾ ਦਾ ਤੱਤ ਸਾਰੇ ਹੈ, ਉਹ ਕਹਿਣ ਲੱਗਾ ਜ਼ਿਆਦਾ ਮੇਰੀ ਵਡਿਆਈ ਨਾ ਕਰ, ਜ਼ਿਆਦਾ ਮੈਨੂੰ ਹਵਾ ਨਾ ਦੇ, ਇਹ ਮੈਂ ਨਾ ਤੇਰੇ ਲਈ ਕੀਤਾ, ਨਾ ਉਹਦੇ ਲਈ ਕੀਤਾ, ਇਹ ਮੈਂ ਆਪਣੇ ਲਈ ਕੀਤਾ। ਕਹਿਣ ਲੱਗੇ ਆਪਣੇ ਲਈ ਕਿਵੇਂ? ਕਹਿਣ ਲੱਗਾ ਇਹ ਮਾਇਆ ਹੀ ਢਲਦਾ ਪਰਛਾਵਾਂ, ਇਹਦਾ ਕੋਈ ਪਤਾ ਨਹੀਂ ਲੱਗਦਾ। ਕੱਲ ਉਹ ਮਾਲਕ ਸੀ ਮੈਂ ਭਿਖਾਰੀ, ਅੱਜ ਮੈਂ ਮਾਲਕ ਉਹ ਭਿਖਾਰੀ। ਮੈਂ ਤੇ ਬੀਜ ਬੀਜਿਆ ਕਿ ਹੋ ਸਕਦਾ ਕੱਲ ਨੂੰ ਫੇਰ ਇਹਦੇ ਦਰ ਤੇ ਜਾਣਾ ਪਏ, ਘੱਟੋ ਘੱਟ ਇਹ ਤੇ ਆਖੇਗਾ ਕਿ ਆ ਜਾ ਬਹਿ ਜਾ, ਮੈਂ ਤੇ ਬੀਜ ਬੀਜਿਆ, ਮੈਂ ਤੇ ਆਪਣਾ ਮਾਰਗ ਬਣਾਇਆ। ਸੱਚ ਜੇ ਜਿਨ੍ਹਾਂ ਬੰਦਿਆਂ ਨੇ ਭਲਾ ਬੀਜ ਬੀਜਿਆ, ਭਲਾ ਮਾਰਗ ਬਣਾਇਆ, ਉਹ ਸੁਖੀ। ਜੇ ਕੰਡੇ ਵੱਜਦੇ ਪਏ ਨੇ ਅੱਜ ਇਹ ਦੁੱਖਾਂ ਦੇ ਤੇ ਕੰਡੇ ਮੈਂ ਬੀਜੇ, ਉਹ ਹੀ ਵੱਡੇ ਹੋਏ। ਦੁੱਖਾਂ ਦਾ ਬੀਜ ਬੀਜਿਆ ਤੇ ਦੁੱਖ ਆਇਆ। ਗੁਰੂ ਸਾਹਿਬ ਕਹਿੰਦੇ ਨੇ ਕਰਮਾਂ ਦਾ ਬੀਜ ਖੇਤੀ ਵੱਡੀ ਹੋਣੀ, ਸਮਝ ਕੇ ਬੀਜ। ਖੇਤ ਸਰੀਰ ਜੇ ਬੀਜਿਆ ਸੋ ਅੰਤ ਖਲੋਆ ਆਏ, ਜੋ ਬੀਜਿਆ ਸੀ ਅਨੰਤ ਗੁਣਾ ਵੱਡਾ ਹੋਏਗਾ। ਇੱਕੋ ਕਥਾ ਅੱਜ ਕੱਲ ਤੇ ਘੱਟ ਕਰਨੇ ਆ, ਬੱਚੇ ਬੱਚੇ ਨੂੰ ਯਾਦ ਆਉਂਦੀ ਸੀ। ਰਾਜਾ ਅਜੇ ਉਸ ਦੇ ਇਹਦੇ ਦਸਰਥ ਦਾ ਦਾਦਾ ਸੀ, ਸਾਧੂ ਇੱਕ ਜਾਂਦਾ ਰਾਜਨ ਕੁਛ ਦਾਨ, ਉਹਨੇ ਸੋਚਿਆ ਮੈਨੂੰ ਘੋੜਾ ਹੀ ਦੇ ਦੇਵੇਗਾ, ਇਹਨੇ ਲਿੱਦ ਚੁੱਕ ਕੇ ਉਹਦੀ ਝੋਲੀ ਚ ਪਾ ਦਿੱਤੀ। ਇੱਕ ਦਿਨ ਡੇਰੇ ਆਇਆ, ਉਹ ਢੇਰ ਲੱਗਾ ਪਿਆ, ਕਹਿਣ ਲੱਗਾ ਸੰਤ ਜੀ ਇੱਥੇ ਘੋੜਾ ਤੇ ਕੋਈ ਨੀ, ਲਿੱਦ ਕਿੱਥੋਂ ਆਈ? ਕਹਿਣ ਲੱਗਾ ਦਾਨ ਕੀਤੀ ਇੱਕ ਰਾਜੇ ਵੱਧ ਰਹੀ ਹੈ ਔਰ ਉਹਨੂੰ ਖਾਣੀ ਪਏਗੀ। ਇਸ ਕਥਾ ਨੂੰ ਪੜਿਆ, ਗੱਲ ਸੱਚ ਆ, ਜੋ ਵੀ ਕਰਮ ਕਰਦੇ ਹਾਂ ਵੱਧਦਾ। ਦੋ ਗੱਲਾਂ ਯਾਦ ਰੱਖਣੀਆਂ, ਕੋਈ ਚੀਜ਼ ਜਾਂ ਤੇ ਘਟਦੀ ਹੈ, ਮੁੱਕ ਜਾਂਦੀ ਹੈ ਜਾਂ ਵੱਧਦੀ। ਬੰਦੇ ਦੇ ਦੁੱਖ ਜਾਂ ਤੇ ਵੱਧ ਜਾਣਗੇ ਜਾਂ ਦੂਸਰਾ ਢੰਗ ਹੈ ਕਿ ਮੁੱਕ ਜਾਣ, ਖਤਮ ਹੋ ਜਾਣ, ਨੇਸੋ ਨਾਬੂਦ ਹੋ ਜਾਣ। ਸਾਹਿਬ ਕਹਿੰਦੇ ਨੇ ਕਰਮ ਬੁਰੇ ਕਰਦਾ ਤੇ ਫਲ ਤੂੰ ਭਲੇ ਮੰਗਣਾ, ਇਹ ਅੱਜ ਤੱਕ ਹੋਇਆ ਨਹੀਂ ਤੇ ਨਾ ਹੋਵੇਗਾ। ਇੱਕ ਪੰਕਤੀ ਆਪ ਨੂੰ ਸੁਣਾਵਾਂ, ਜੋ ਜੀ ਹੋਏ ਸੋ ਉਗਵਾ, ਜੋ ਹਿਰਦੇ ਚ ਹੁੰਦਾ ਬਾਹਰ ਆਉਂਦਾ। ਜੋ ਜੀ ਹੋਏ ਸੋ ਉਗਵਾ, ਮੂੰਹ ਕਾ ਕਹਿਆ ਵਾਓ, ਵਾਓ ਵਿਅਰਥ, ਮੂੰਹ ਦੀਆਂ ਗੱਲਾਂ ਵਿਅਰਥ ਨੇ। ਬੀਜੈ ਭਿੱਖ, ਬੀਜਦਾ ਪਿਆ ਜ਼ਹਿਰ, ਬੀਜੈ ਭਿੱਖ ਮੰਗੈ ਅੰਮ੍ਰਿਤ ਵੇਖੋ, ਇਹ ਨਿਆਂ ਓਏ ਨਿਆਂ ਵੇਖੋ। ਅੰਮ੍ਰਿਤ ਚਾਹੀਦਾ ਤੇ ਅੰਮ੍ਰਿਤ ਬੀਜ, ਸੁਖ ਚਾਹੀਦਾ ਸੁਖ ਬੀਜ, ਬੀਜ ਰੱਬ ਨੇ ਦਿੱਤਾ ਤੂੰ ਗੁਆ ਨਾ। ਬੀਜਣ ਲੱਗਿਆ ਧਿਆਨ ਨਾਲ ਬੀਜ, ਕਰਮ ਧਿਆਨ ਨਾਲ ਕਰ। ਅਸਲ ਵਿੱਚ ਮਨੁੱਖ ਹੈ ਹੀ ਕਰਮ, ਇਸ ਨੇ ਜਿਹੜਾ ਧਰਮ ਵੀ ਕਮਾਉਣਾ ਇਹਦਾ ਧਰਮ ਕਰਮ ਬਣ ਜਾ। ਜਿਹੜਾ ਕਰਮ ਕਰਨਾ ਸੁਚੇਤ ਹੋ ਕੇ ਕਰੇ, ਜਾ ਕੇ ਕਰੇ, ਸੁੱਤਾ ਸੁੱਤਾ ਨਾ ਕਰੇ। ਇੰਜਰਜ ਕਰਾਂ, ਜੀਵਨ ਵਿੱਚ ਜੋ ਵੀ ਅਸੀਂ ਸੁੱਤਿਆਂ ਸੁੱਤਿਆਂ ਗਾਫਲ ਹੋ ਕੇ ਉਂਗਲਾ ਕੇ ਕੀਤਾ ਉਹ ਪਾਪ ਹੋ ਗਏ, ਜੋ ਸੁਚੇਤ ਹੋ ਕੇ ਕੀਤਾ ਉਹ ਧਰਮ ਬਣਿਆ, ਉਹ ਪੁੰਨ ਬਣਿਆ। ਸੁਚੇਤ ਬੰਦਾ ਪਾਪ ਨਹੀਂ ਕਰ ਸਕਦਾ। ਬੁਰਾ ਕੰਮ ਕਰਨਾ ਹੋਵੇ ਲੋਕੀ ਸ਼ਰਾਬ ਪਿਲਾ ਦਿੰਦੇ, ਇਹਦੀ ਚੇਤਨਾ ਮਾਰੀ ਜਾਏ, ਭਲੇ ਬੁਰੇ ਦਾ ਇਹਨੂੰ ਧਿਆਨ ਹੀ ਨਾ ਆਵੇ, ਤਾਂ ਹੀ ਬੰਦਾ ਬੁਰਾ ਕਰ ਸਕੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੇ ਹਾ ਪੀਓ ਤੇ ਹਾ ਫਲ ਪਾਇਆ। ਗੁਰੂ ਨਾਨਕ ਦੇਵ ਜੀ ਨੇ ਆ ਕੇ ਦੱਸਿਆ ਸੰਸਾਰ ਦੇ ਲੋਕੋ ਕਿਉਂ ਦੁਖੀ ਹੋ, ਕਿਉਂ ਸ੍ਰਿਸ਼ਟੀ ਸੜਦੀ ਪਈ ਹੈ, ਕਿਉਂ ਹਰ ਬੰਦਾ ਦੁਖੀ ਹੈ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀ ਆ ਸਭ ਸੰਸਾਰ। ਇਹ ਤੁਸੀਂ ਬੀਜ ਬੀਜਿਆ, ਸਾਰੇ ਜਗਤ ਨੂੰ ਮੇਰੇ ਸਤਿਗੁਰੂ ਨੇ ਸੁਖ ਦਿੱਤਾ। ਭਾਈ ਗੁਰਦਾਸ ਜੀ ਦੀ ਰਚਨਾ ਧਿਆਨ ਨਾਲ ਪੜੋ, ਕਹਿੰਦੇ ਨੇ ਜਗਤ ਨੂੰ ਸੁਖੀ ਕਿਵੇਂ ਕੀਤਾ। ਕਲ ਯੁਗ ਨਾਨਕ ਨਾਮ ਸੁਖਾਲਾ, ਨਾਮ ਹੀ ਹੈ ਜਿਹੜਾ ਸੁਖ ਦੇਣ ਵਾਲਾ। ਨਾਮ ਸਿਧਾਂਤ ਕੀ ਹੈ? ਅਕਾਲ ਪੁਰਖ ਨਾਲ ਜੁੜਨਾ, ਸਮੁੱਚੀ ਕਾਇਨਾਤ ਨਾਲ ਪਿਆਰ ਕਰਨਾ, ਉਹ ਸਮਰੱਥ ਸਰਵ ਵਿਆਪਕ ਜ਼ਰਰੇ ਜ਼ਰਰੇ ਚ ਜਿਹੜਾ ਵਸਦਾ ਪਿਆ, ਉਸ ਨੂੰ ਹਰ ਥਾਂ ਤੇ ਅਨੁਭਵ ਕਰਨਾ। ਇਹ ਵੇਖਣਾ ਮੇਰਾ ਹਰ ਕੰਮ ਵੇਖਦਾ, ਹਰ ਗੱਲ ਸੁਣਦਾ, ਉਸ ਤੋਂ ਛੁਪਿਆ ਕੁਛ ਨਹੀਂ। ਜੋ ਮੈਂ ਬੰਦੇ ਦੀ ਸੇਵਾ ਕਰ ਰਿਹਾ ਉਸ ਤੱਕ ਪਹਿਲੇ ਪਹੁੰਚ ਜਾਂਦੀ, ਜੋ ਮੈਂ ਬੰਦੇ ਦਾ ਬੁਰਾ ਕਰਨਾ ਉਸ ਤੱਕ ਪਹਿਲੇ ਪਹੁੰਚ ਜਾਂਦਾ। ਪਰਮਾਤਮਾ ਤੇ ਜੀਵ ਵੱਖ ਵੱਖ ਨਹੀਂ। ਭਾਈ ਸਾਹਿਬ ਕਹਿੰਦੇ ਨੇ ਨਮਸਕਾਰ ਹੈ, ਮੱਥਾ ਟੇਕਣਾ ਮੈਂ ਐਸੇ ਗੁਰੂ ਨੂੰ, ਜਿਸ ਗੁਰੂ ਨੇ ਗੱਲ ਸਮਝਾ ਦਿੱਤੀ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਕਿਸੇ ਵੇਲੇ ਮੰਤਰਾਂ ਦੀ ਇੰਨੀ ਭਰਮਾਰ ਸੀ, ਹੈਰਾਨ ਹੋ ਜਾਓਗੇ ਸੁਣ ਕੇ, ਸਿਰ ਦਰਦ ਹੈ ਤੇ ਉਹਦਾ ਮੰਤਰ ਹੋਰ, ਕਿਉਂਕਿ ਇਲਾਜ ਹੀ ਮੰਤਰਾਂ ਨਾਲ ਹੁੰਦਾ ਸੀ, ਬੰਦੇ ਨੂੰ ਹੋਰ ਕੁਛ ਆਉਂਦਾ ਹੀ ਨਹੀਂ ਸੀ। ਸਿਰ ਦਰਦ ਹੈ ਤੇ ਮੰਤਰ ਉਹਦਾ ਹੋਰ, ਅੱਖ ਦੁਖਦੀ ਉਹਦਾ ਮੰਤਰ ਹੋਰ, ਇੱਕ ਇੱਕ ਅੰਗ ਦਾ ਮੰਤਰ, ਦਾੜ ਦਰਦ ਹੈ ਉਹਦਾ ਮੰਤਰ ਹੋਰ, ਪੇਟ ਦਰਦ ਹੈ ਉਹਦਾ ਮੰਤਰ ਹੋਰ, ਪੈਰ ਦੁਖਦਾ ਉਹਦਾ ਮੰਤਰ ਹੋਰ, ਮਾਲਾ ਕਿਸੇ ਨੂੰ ਦਿੱਤੀ ਉਹ ਮਾਲਾ ਮੰਤਰ, ਮਾਲਾ ਦਾ ਮੰਤਰ ਹੋਰ, ਚਿਮਟਾ ਕਿਸੇ ਨੂੰ ਫੜਾਇਆ ਉਹਦਾ ਮੰਤਰ ਹੋਰ, ਕਪੀਣ ਦਾ ਮੰਤਰ ਹੋਰ, ਜਟਾਵਾਂ ਬਣਾਉਣ ਦਾ ਮੰਤਰ, ਕੋਈ ਅੰਤ ਹੀ ਨਹੀਂ, ਮੰਤਰ ਹੀ ਮੰਤਰ, ਕਰੋੜਾਂ ਮੰਤਰ ਸਨ। ਉਹ ਪੁੱਛਦਾ ਸੀ ਝੋਲੀ ਪਾਈ ਫਿਰਨਾ ਮੰਗਣਾ ਝੋਲੀ ਦਾ ਮੰਤਰ ਆਉਂਦਾ ਹੀ ਹੁਣ ਝੋਲੀ ਐਵੇਂ ਨਹੀਂ ਪਾਈ ਉਹਦਾ ਮੰਤਰ ਸਿੱਖਣਾ ਪੈਂਦਾ ਸੀ ਇੰਨੇ ਜ਼ਿਆਦਾ ਮੰਤਰ ਸਾ ਔਰ ਸਿਮਰਦਿਆਂ ਸਿਮਰਦਿਆਂ ਹੀ ਬੰਦਾ ਥੱਕ ਜਾਂਦਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਹੀ ਬਹੁਤ ਆ ਤ੍ਰਿਕ ਜੇਵਾ ਫਟਕਾਰ ਐ ਸੁਬਾਨ ਨੂੰ ਤ੍ਰਿਕ ਜੇਵਾ ਗੁਰ ਮੰਤਰ ਬਿਨ ਹੋਰ ਮੰਤਰ ਸਿਮਰ ਗੁਰੂ ਦਾ ਮੰਤਰ ਇਹ ਕਾਫੀ ਹੈ ਤੇ ਗੁਰੂ ਨੇ ਮੰਤਰ ਦਿੱਤਾ ਸੱਚਾ ਨਾਮ ਉਹਨੇ ਕਿਹਾ ਨਾਮ ਮੰਤਰ ਇੱਕ ਹੀ ਮੰਤਰ ਬਹੁਤ ਹੈ ਇੱਕ ਮੰਤਰ ਤੈਨੂੰ ਆ ਜਾਏ ਸਦਾ ਲਈ ਆਨੰਦ ਬਣਿਆ ਰਹੇ ਬਾਣੀ ਮੰਤਰ ਮਹਾਂਪੁਰਖਨ ਕੀ ਮਣੇ ਉਤਾਰਨ ਮਾਨ ਕਹੋ ਸਤ ਨਾਮ ਜਿਸ ਮੰਤਰ ਸੁਣਾਇਆ ਉਹਨਾਂ ਕਿਹਾ ਹੋਰ ਕੋਈ ਮੰਤਰ ਪਰਮਾਤਮਾ ਦਾ ਸੱਚਾ ਨਾਮ ਹੀ ਮੰਤਰ ਹੈ ਇਸੇ ਮੰਤਰ ਨਾਲ ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਭਾਵ ਜਲ ਵਿੱਚ ਜੀਵ ਡੁੱਬ ਰਿਹਾ ਸੀ ਇਹਨੂੰ ਕੱਢ ਲਿਆ ਪਰਮਾਤਮਾ ਦੇ ਨਾਮ ਨਾਲ ਕੱਢ ਲਿਆ ਨਾਮ ਦੇ ਆਸਰੇ ਬਚਾ ਲਿਆ ਮੁਕਤੀ ਦੇ ਪਦਾਰਥ ਵਿੱਚ ਇਹਨੂੰ ਲੀਨ ਕਰ ਦਿੱਤਾ ਇਹਨੂੰ ਮੁਕਤ ਕਰ ਦਿੱਤਾ ਹੁਣ ਗੁਰਮਤ ਵਿੱਚ ਮੁਕਤੀ ਕੀ ਹੈ ਮੁਕਤੀ ਦਾ ਸੰਕਲਪ ਕੀ ਹੈ ਜਿਹੜੀਆਂ ਪੁਰਾਣੀਆਂ ਧਾਰਨਾ ਨੇ ਉਹਨਾਂ ਨੂੰ ਵਿਚਾਰ ਲੈਣਾ ਬੜਾ ਜ਼ਰੂਰੀ ਤਿੰਨ ਗੋਸ਼ਟੀਆਂ ਹੋਈਆਂ ਸਨ ਗਿਆਨੀ ਦਿੱਤ ਸਿੰਘ ਤੇ ਸਵਾਮੀ ਦਯਾਨੰਦ ਦੀ ਆਰੀਆ ਸਮਾਜ ਦਾ ਜਿਹੜਾ ਮੋਢੀ ਔਰ ਤਿੰਨੇ ਹੀ ਲਾਹੌਰ ਵਿੱਚ ਹੋਈਆਂ ਸਨ ਲਾਹੌਰ ਵਿੱਚ ਇਹਨੇ ਏਡਾ ਲਾ ਕੇ ਬੈਠਾ ਸੀ ਬੜਾ ਝਗੜਾਲੂ ਬੜਾ ਚਤਰ ਬਹੁਤ ਵੱਡਾ ਮਬਾਸ ਚਰਚਾ ਵਿੱਚ ਕਿਸੇ ਦੇ ਪੈਰ ਨਹੀਂ ਸੀ ਲੱਗਣ ਦਿੰਦਾ ਇੰਨਾ ਤਰਕਵਾਦੀ ਸੀ ਗਿਆਨੀ ਦਿੱਤ ਸਿੰਘ ਜੀ ਦਾ ਇਹਨਾਂ ਕਿਹਾ ਸਵਾਮੀ ਜੀ ਮੁਕਤੀ ਕੀ ਹੁੰਦੀ ਹੁਣ ਉਹ ਜਿਹੜੀ ਧਾਰਨਾ ਸੀ ਉਹਦੀ ਵੇਦਾਂ ਦੀ ਉਹਨੇ ਦੱਸਿਆ ਕਹਿਣ ਲੱਗਾ ਮੁਕਤੀ ਦਾ ਅਰਥ ਹੈ ਛੁਟਕਾਰਾ ਹੋ ਜਾਣ ਕਹਿਣ ਲੱਗੇ ਛੁਟਕਾਰਾ ਕਿਸ ਗੱਲ ਤੋਂ ਹੋਵੇ ਬੰਧਨ ਕੀ ਹੈ ਤੇ ਛੁਟਕਾਰਾ ਕਿਵੇਂ ਹੋਵੇ ਕਹਿਣ ਲੱਗੇ ਸਰੀਰ ਤੋਂ ਪੁਰਾਣੇ ਧਰਮ ਇਹੋ ਹੀ ਕਹਿੰਦੇ ਨੇ ਸਰੀਰ ਬੰਧਨ ਮੁਕਤੀ ਹੋਵੇਗੀ ਸਰੀਰ ਤੋਂ ਮੁਕਤ ਹੋ ਜਾਏ ਇਸੇ ਕਰਕੇ ਇਸੇ ਭਰਮ ਕਰਕੇ ਅਗਿਆਨਤਾ ਦੇ ਕਾਰਨ ਅਨੇਕਾਂ ਲੋਕਾਂ ਨੇ ਆਪਣੀਆਂ ਅੱਖਾਂ ਫੋੜ ਲਈਆਂ ਅੰਧੇ ਹੋ ਗਏ ਜਿਵੇਂ ਕਿ ਕਸੂਰਦਾਸ ਸੀ ਅੱਖਾਂ ਕਿਉਂ ਫੋੜ ਲਈਆਂ ਇਸ ਲਈ ਕਿ ਅੱਖਾਂ ਨਾਲ ਕਿਤੇ ਗਲਤ ਨਾ ਵੇਖਿਆ ਜਾਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਜਿੰਨਾ ਅੱਖਾਂ ਨਾਲ ਗਲਤ ਵੇਖਣਾ ਇਹਨਾਂ ਅੱਖਾਂ ਨਾਲ ਹੀ ਸੰਸਾਰ ਚੋਂ ਕਰਤਾਰ ਵੇਖਣਾ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲੇ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਅੱਖਾਂ ਨਹੀਂ ਸਨ ਫੋੜਨੀਆਂ ਦ੍ਰਿਸ਼ਟੀ ਤਬਦੀਲ ਕਰਨੀ ਸੀ ਨਜ਼ਰ ਤੇ ਇਹੋ ਨਜ਼ਾਰਾ ਬਦਲਣਾ ਸੀ ਮਨ ਬਦਲਣਾ ਸੀ ਕਈਆਂ ਨੇ ਆਪਣੇ ਕੰਨ ਮੁੰਦ ਲਏ ਸੁਣ ਕੇ ਹੈਰਾਨ ਹੋ ਗਿਆ ਅਨੇਕਾਂ ਨੇ ਜ਼ੁਬਾਨਾਂ ਕੱਟ ਦਿੱਤੀਆਂ ਕਿਉਂ ਕੱਟੀਆਂ ਕਿ ਗਲਤ ਨਾ ਬੋਲਿਆ ਜਾਏ ਝੂਠ ਨਾ ਬੋਲਿਆ ਉਹਨਾਂ ਇਹ ਸੋਚਿਆ ਹੀ ਨਾ ਕਿ ਨਾਮ ਵੀ ਨਹੀਂ ਜਪਿਆ ਜਾਣਾ ਫਿਰ ਰਸਨਾ ਨਾਲ ਹੀ ਜਪਣਾ ਜ਼ੁਬਾਨ ਕੱਟ ਦਿੱਤੀ ਇੱਕ ਇੱਕ ਇੰਦਰਾ ਕੱਟ ਦਿੱਤਾ ਇਹ ਕਿਉਂ ਕਿ ਸਰੀਰ ਤੋਂ ਮੁਕਤੀ ਪ੍ਰਾਪਤ ਕਰ ਬਾਹਾਂ ਉੱਚੀਆਂ ਕਰਕੇ ਰੱਖੀਆਂ ਸਾਲਾਂ ਬਾਦੀ ਸੁੱਕ ਗਈਆਂ ਸਰੀਰ ਸੂਖਸ਼ਮ ਹੋ ਗਿਆ ਤੁਰਨਾ ਮੁਹਾਲ ਹੋ ਗਿਆ ਪੱਟਾਂ ਦੇ ਸਵਈਆਂ ਵਿੱਚੋਂ ਪਹਿਲੇ ਉਹਨਾਂ ਤੋਂ ਇੱਕ ਸਵਈ ਕੁਝ ਸਵਈਏ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਉੱਥੇ ਲਿਖਿਆ ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਮੈਂ ਸਵਈਆ ਇੱਕ ਸੁਨਾਮ ਉਦਮ ਕਰ ਲਾ ਕੇ ਬਹੁ ਬਹੰਤੀ ਵਿਚ ਰਹੇ ਅਨਕ ਸ਼ਾਸਤਰ ਬਹੁ ਖਟੂਆ ਅਨੇਕਾਂ ਉਦਮ ਕਰਕੇ ਲੱਗੇ ਨੇ ਤੇ ਛੇ ਸ਼ਾਸਤਰ ਖੱਟ ਦਾ ਅਰਥ ਹੁੰਦਾ ਛੇ ਸ਼ਾਸਤਰਾਂ ਦੀ ਵਿਚਾਰ ਕਰ ਉਦਮ ਕਰ ਲਾ ਕੇ ਬਹੁ ਬਹੰਤੀ ਵਿਚ ਰਹੇ ਅਨਕ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਦੇਹ ਨੂੰ ਬਹੂਤੀ ਮਲ ਕੇ ਪਸਮ ਲਗਾਏ ਤੀਰਥ ਵੋ ਬ੍ਰਹਮ ਤੇ ਸੂਖਮ ਦੇ ਸੂਖਸ਼ਮ ਦੇ ਸੁਕਾ ਲਈ ਦੇ ਇਨ ਜਾਪਦਾ ਪਿਆ ਕਿ ਹੱਡੀਆਂ ਹੀ ਹੱਡੀਆਂ ਨੇ, ਮਾਸ ਤੇ ਨਜ਼ਰ ਹੀ ਨਹੀਂ ਆਉਂਦਾ। ਸੂਖਮ ਦੇ ਬੰਦੇ ਬਹੁਤ ਜਟੂਆ, ਸਰੀਰ ਨਾਲੋਂ ਜਟਾਵਾਂ ਹੀ ਵੱਡੀਆਂ, ਇੰਨੀਆਂ ਵੱਡੀਆਂ ਜਟਾਵਾਂ ਕਰਕੇ ਬੰਨੀਆਂ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉਂ ਪ੍ਰੇਮ ਬੜਾਏ ਸੂਤ ਕੇ ਹਟੂਆ। ਇਹ ਐਸਾ ਜਾਲ ਤਨ ਲਿਆ ਜਿਵੇਂ ਰੇਸ਼ਮ ਦੇ ਕੀੜੇ ਨੇ ਆਪਣੇ ਆਪ ਨੂੰ ਵਿੱਚ ਲਪੇਟ ਲਿਆ, ਆਪੇ ਹੀ ਮਰ ਗਏ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉਂ ਪ੍ਰੇਮ ਬੜਾਏ ਸੂਤ ਕੇ ਹਟੂਆ। ਸੂਤ ਕੇ ਹਟ ਰੇਸ਼ਮ ਦੇ ਕੀੜੇ, ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉਂ ਪ੍ਰੇਮ ਬੜਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੁਮ ਪਾਕਾ, ਪੂਜਾ ਕਰਦੇ ਨੇ ਸਰੀਰ ਤੇ ਚੱਕਰ ਬਣਾਉਂਦੇ ਸਵੈਮ ਪਾਕੇ, ਆਪ ਹੀ ਭੋਜਨ ਬਣਾਉਣਾ ਤੇ ਖਾਣਾ, ਕਿਸੇ ਦੇ ਹੱਥ ਦਾ ਨਹੀਂ ਖਾਣਾ। ਪੂਜਾ ਚੱਕਰ ਕਰ ਸੁਮ ਪਾਕਾ, ਅਨਕ ਭਾਂਤ ਥਾਟਾਂ ਕਰ ਥਟੂਆ। ਕਬੀਰ ਸਾਹਿਬ ਨੇ ਇੱਥੇ ਤੱਕ ਕਿਹਾ, ਉਹ ਕਹਿੰਦੇ ਨੇ ਕਿਉਂ ਸਰੀਰ ਨੂੰ ਦੁੱਖ ਦੇ ਰਹੀ। ਹੁਣ ਬਹੁਤੇ ਇਹੀ ਕਿਹਾ, ਪਹਿਲਾਂ ਕੇਸਾਂ ਤੋਂ ਮੁਕਤੀ ਪ੍ਰਾਪਤ ਕਰੋ, ਬਿਲਕੁਲ ਰੋਡ ਮੋਡ ਹੋ ਗਏ, ਉਸਤਰੇ ਨਾਲ ਕੇਸ ਕੱਟ ਦਿੱਤੇ। ਉਹ ਕਹਿੰਦੇ ਨੇ ਇਹਦੇ ਨਾਲ ਵਾਸ਼ਨਾਵਾਂ ਕੱਟੀਆਂ ਜਾਣਗੀਆਂ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡਿਆ ਜਾ, ਐਵੇਂ ਵਿਅਰਥ ਸਿਰ ਮਨਵਾ ਲਿਆ, ਜੋ ਕੀਤਾ ਉਹ ਤੇ ਮਨ ਨੇ ਕੀਤਾ, ਇਹ ਕੀ ਕੀਤਾ। ਸਾਡੇ ਦੇਸ਼ ਵਿਚ ਇੱਕ ਪੰਥ ਚੱਲਿਆ, ਵੈਸੇ ਪੰਥ ਤੇ ਪੰਥੋ ਪਾਂਦੇ ਸਿਆਣਿਆਂ ਦੇ ਹੀ ਨਹੀਂ ਚੱਲੇ, ਤੁਹਾਨੂੰ ਅਰਜ਼ ਕਰਾਂ ਹੈਰਾਨ ਹੋਵੋਗੇ, ਮੂਰਖਾਂ ਦੇ ਸਿਆਣਿਆਂ ਨਾਲੋਂ ਵੀ ਜ਼ਿਆਦਾ ਚੱਲੇ। ਉਹਨਾਂ ਦੇ ਪਿੱਛੇ ਬੜੀ ਗਿਣਤੀ ਇਕੱਠੀ ਹੋ ਗਈ ਭੀੜ। ਇੱਕ ਇੱਥੇ ਧਰਮ ਚੱਲਿਆ ਨਕਟਿਆਂ ਦਾ, ਨਕਟੇ ਦਾ ਅਰਥ ਕੀ ਹੁੰਦਾ, ਨੱਕ ਕੱਟਿਆਂ ਦਾ। ਉਹ ਇੱਕ ਦੀ ਪਤਾ ਨਹੀਂ ਨੱਕ ਕਿਸੇ ਕੱਟ ਦਿੱਤੀ ਕਿਸੇ ਦੋਸ਼ ਵਿੱਚ, ਬੰਦਾ ਬੜਾ ਚਤਰ ਸੀ। ਉਹ ਕਹਿਣ ਲੱਗੇ, ਲੋਕੀ ਪੁੱਛਣ ਨੱਕ, ਉਹ ਕਹਿਣ ਲੱਗਾ ਰੱਬ ਦੇ ਦੀਦਾਰ ਹੋਏ, ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਨੇ, ਕਿਉਂਕਿ ਨੱਕ ਲਾਇਆ ਤੇ ਰੱਬ ਮਿਲਦਾ ਹੀ ਨਹੀਂ, ਲੋਕ ਲਾਜ ਵਿੱਚ ਰੱਬ ਮਿਲਦਾ ਨਹੀਂ। ਬਸ ਜਿਸ ਦਿਨ ਦੀ ਨੱਕ ਕੱਟੀ ਹੈ ਹਰ ਥਾਂ ਰੱਬ ਦਿਸਦਾ, ਤੁਸੀਂ ਵੀ ਕਟਾਓ ਤੁਹਾਨੂੰ ਵੀ ਦਿਸੇਗਾ। ਵੈਸੇ ਐਸੇ ਮੂਰਖਾਂ ਨੂੰ ਮੂਰਖ ਮਿਲ ਪੈਂਦੇ ਨੇ, ਵਲਾ ਪਾ ਕੇ ਮਿਲ ਪੈਂਦੇ। ਉਹ ਮਿਲੀ ਪਿਆ ਉਹਨੂੰ ਵੀ, ਕੋਈ ਕਹਿਣ ਲੱਗਾ ਮੇਰੀ ਵੀ ਕੱਟ ਦੇ, ਉਹਦੀ ਵੀ ਕੱਟ ਦਿੱਤੀ। ਉਹਨੂੰ ਕਹਿਣ ਲੱਗਾ ਹੈ ਕੁਛ ਵੀ ਨਹੀਂ, ਨਾ ਮੈਨੂੰ ਮਿਲੇ ਨਾ ਤੈਨੂੰ, ਪਰ ਹੁਣ ਆਖੀ ਜਾ, ਨਹੀਂ ਤੇ ਲੋਕੀ ਕਹਿਣਗੇ ਵੀ ਨੱਕ ਘਟਾ ਬੈਠਾ, ਉਹ ਵੀ ਰਲ ਗਿਆ ਨਾਲ, ਉਹ ਆਖੇ ਮੈਨੂੰ ਹੀ ਦਰਸ਼ਨ ਹੋਏ ਨੇ, ਤੀਸਰਾ ਵੀ ਕੋਈ ਰਲ ਗਿਆ, ਉਹ ਡਰ ਬਣ ਗਿਆ ਬਾਦਸ਼ਾਹ ਕੋਲ ਆ ਗਿਆ। ਬਾਦਸ਼ਾਹ ਨੂੰ ਤਿਆਰ ਕਰ ਲਿਆ ਕਿ ਨੱਕ ਘਟਾ, ਤੈਨੂੰ ਰੱਬ ਦੇ ਦੀਦਾਰ ਹੋਣਗੇ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਾ ਬਾਦਸ਼ਾਹ ਤੂੰ ਤੇ ਦੇਸ਼ ਦੀ ਸ਼ਾਨ ਹੈ, ਪਰਦਾ ਤੈਨੂੰ ਮਾਈ ਬਾਪ ਸਮਝਦੀ ਹੈ, ਇੰਜ ਕਰ ਪਹਿਲੇ ਮੈਨੂੰ ਦਰਸ਼ਨ ਕਰ ਲੈਂਦੇ, ਤੂੰ ਬਾਅਦ ਵਿੱਚ ਕਰ, ਪਹਿਲਾਂ ਮੈਨੂੰ ਕਰ ਲੈਂਦੇ। ਉਹ ਤਿਆਰ ਹੋ ਕੇ ਨਾ ਕਹਿਣ ਲੱਗਾ ਆਓ ਬਈ ਨੱਕ ਮੇਰੀ ਕੱਟੋ। ਕਹਿਣ ਲੱਗਾ ਨੱਕ ਕੱਟਿਆ ਰੱਬ ਦਿਸਿਆ? ਕਹਿਣ ਲੱਗੇ ਹਾਂ। ਕਹਿਣ ਲੱਗੇ ਗਰਦਨ ਕੱਟਿਆ ਤੇ ਹੋਰ ਵਧੀਆ ਦਰਸ਼ਨ ਹੋਣਗੇ, ਆਓ ਤੁਹਾਨੂੰ ਅਸਲ ਦਰਸ਼ਨ ਕਰਵਾਵਾਂ। ਤਿਆਰ ਕਰ ਲਿਆ ਜਲਾਦ, ਕਹਿਣ ਲੱਗਾ ਕੱਟੋ ਇਹਨਾਂ ਦੀਆਂ ਗਰਦਨਾਂ, ਇਹਨਾਂ ਨੂੰ ਰੱਬ ਦੇ ਹੋਰ ਵਧੀਆ ਦਰਸ਼ਨ ਹੋਣ। ਉਹ ਸਾਰੇ ਬੋਲ ਪੈਣ, ਮਰਨ ਤੇ ਕਿਹੜਾ ਤਿਆਰ ਹੋਵੇ। ਉਹ ਕਹਿਣ ਲੱਗੇ ਨਹੀਂ ਹੈ ਕੁਛ ਵੀ ਨਹੀਂ। ਭਾਈ ਗੁਰਦਾਸ ਜੀ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ, ਤਿਉਂ ਨਕਟ ਮੀਣਿਆ ਪੰਥ ਹੈ, ਜਿਹੜਾ ਬੜਾ ਕਪਟੀ ਹੋਵੇ ਉਹਨੂੰ ਕਹਿੰਦੇ ਆ ਮੀਣਾ, ਤਿਉਂ ਨਕਟ ਮੀਣਿਆ ਪੰਥ ਹੈ, ਮਿਲ ਨਰਕ ਨਭਾਏ। ਇਹ ਤੇ ਇਕੱਠੇ ਹੋ ਕੇ ਸਾਰਾ ਸੰਘ ਨਰਕ ਭਰ ਰਹੇ, ਨਰਕਾਂ ਦੀ ਰੌਣਕ ਬਣਾ ਰਹੇ ਨੇ। ਹੁਣ ਐਸੇ ਐਸੇ ਬੰਦੇ ਵੀ ਇਕੱਠੇ ਹੋ ਗਏ ਜਿਨ੍ਹਾਂ ਨੇ ਕਿਹਾ ਸਰੀਰ ਨੂੰ ਖਤਮ ਕਰ ਦਿਓ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਗੰਗਾ ਜਾ ਕੇ ਪਾਣੀ ਚ ਬੈਠ ਜਾਣਾ, ਡੁੱਬ ਜਾਣਾ, ਉਹਨੂੰ ਕਹਿੰਦੇ ਸਨ ਜਲ ਸਮਾਧੀ। ਪਾਣੀ ਚ ਖੁਦ ਕੁਸ਼ੀ ਨਾ ਬੜੇ ਬੜੇ ਚੰਗੇ ਦੇ ਲੈ, ਕਹਿੰਦੇ ਨੇ ਵੱਡਾ ਪਾਪ ਕਰਨਾ ਹੋਵੇ ਤੇ ਨਾ ਚੰਗਾ ਚੁਣ ਲਓ, ਤਾਂ ਕਿ ਲੋਕੀ ਇਹ ਨਾ ਆਖਣ ਪਾਪ ਕੀਤਾ। ਇਹ ਕਈਆਂ ਨੇ ਚਿਖਾ ਚ ਬਹਿ ਕੇ ਕਿਹਾ ਜੇ ਅਗਨ ਸਮਾਧੀ, ਉਹ ਜਿਉਂਦੇ ਸੜ ਜਾਣਾ, ਉਸ ਨੇ ਹੈ ਤੇ ਆਤਮਘਾਤ, ਉਹਨੂੰ ਨਾਂ ਦੇ ਲਿਆ ਅਗਨ ਸਮਾਧੀ, ਨਾਂ ਦੇ ਲਿਆ ਜਲ ਸਮਾਧੀ। ਸਰੀਰ ਦਾ ਆਪਣੇ ਆਪ ਦਾ ਘਾਤ ਕਰ ਲੈਣਾ ਆਤਮਘਾਤੀ ਹੈ ਜਗਤ ਕਸਾ। ਮਨਮੁਖ ਅੰਦੇ ਸ਼ੁੱਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾ। ਇਹ ਤੇ ਆਤਮਘਾਤੀ ਜਗਤ ਵਾਸਤੇ ਕਸਾ ਹੈ। ਸਤਿਗੁਰੂ ਕਹਿਣ ਲੱਗੇ ਮੁਕਤੀ ਹੈ ਸਰੀਰ ਦੇ ਵਿੱਚ ਮਿਲੇਗੀ। ਗਿਆਨੀ ਦਿੱਤ ਸਿੰਘ ਗੁਰਮਤ ਨੂੰ ਸਮਝਦੇ ਸਾ ਕਹਿਣ ਲੱਗੇ ਸੰਤ ਜੀ ਤੁਸੀਂ ਕਹਿੰਦੇ ਹੋ ਸਰੀਰ ਤੋਂ ਛੁਟਕਾਰਾ ਹੋ ਜਾਣਾ ਮੁਕਤੀ ਹੈ, ਲੇਕਿਨ ਮੇਰੇ ਸਤਿਗੁਰੂ ਕਹਿੰਦੇ ਨੇ ਸਰੀਰ ਤੇ ਬੜੀ ਦੇਰ ਬਾਅਦ ਰੱਬ ਦੀ ਕਿਰਪਾ ਨਾਲ ਮਿਲਿਆ ਔਰ ਮਿਲਿਆ ਹੀ ਮੁਕਤੀ ਦੇ ਅਨੁਭਵ ਵਾਸਤੇ। ਮੁਕਤੀ ਮਰ ਕੇ ਨਹੀਂ ਹੋਣੇ, ਜਿਉਂਦਿਆਂ ਮੁਕਤੀ ਨੂੰ ਮੰਨਣਾ। ਸਿੱਖਾ ਤੇਰੀ ਅੱਖ ਮੁਕਤੀ ਦਾ ਰਸ ਮਾਣੇ ਜਿਉਂਦਿਆਂ ਜਿਉਂਦਿਆਂ, ਤੇਰੀ ਰਸਨਾ ਮੁਕਤੀ ਦਾ ਰਸ ਮਾਣੇ, ਤੇਰੇ ਹੱਥ ਪੈਰ ਮੁਕਤੀ ਦਾ ਰਸ ਮਾਨਣ। ਉਹ ਕੀ ਹੈ, ਰਹਿਣਾ ਸੰਸਾਰ ਦੇ ਵਿੱਚ ਹੈ ਪਰ ਫਸਣਾ ਸੰਸਾਰ ਚ ਨਹੀਂ, ਰਹਿਣਾ ਮੁਕਤ ਹੈ। ਮੁਕਤੀ ਦਾ ਰਸ ਕੀ ਹੈ, ਇੱਕ ਉਦਾਹਰਨ ਦੇਵਾਂ। ਇੱਕ ਬੰਦਾ ਹੋਵੇ ਪਾਣੀ ਵਿੱਚ ਪਰ ਤਰਦਾ ਹੋਵੇ, ਤਰਨ ਦੀ ਕਲਾ ਆਉਂਦੀ ਹੋਵੇ। ਹੁਣ ਜਿਨ੍ਹਾਂ ਨੂੰ ਆਉਂਦੀ ਹੈ ਤਰਨ ਦੀ ਕਲਾ, ਲੋਕੀ ਟਿਕਟਾਂ ਖਰੀਦ ਕੇ ਉਹਨਾਂ ਨੂੰ ਵੇਖਣ ਵਾਸਤੇ ਜਾਂਦੇ ਤੇ ਤੈਰਾਕ ਤਰਦੇ ਪਏ ਹੈ ਪਾਣੀ ਦੇ ਵਿੱਚ, ਤਰਦਾ ਆਨੰਦ ਮਾਣਦਾ ਪਿਆ, ਉਹਦਾ ਸਰੀਰ ਆਨੰਦ ਮਾਣਦਾ, ਲੋਕੀ ਆਨੰਦ ਮਾਣਦੇ ਪਏ ਨੇ। ਪਾਣੀ ਦੇ ਵਿੱਚ ਰਹਿੰਦਿਆਂ ਪਾਣੀ ਤੋਂ ਨਿਰਾਲਾ, ਰਹਿਣਾ ਸੰਸਾਰ ਵਿੱਚ ਹੈ ਬਸ ਤਰਨਾ ਡੁੱਬਣਾ ਨਹੀਂ। ਉਹ ਹੁਣ ਕਿਵੇਂ ਆਨੰਦ ਮਾਣਦਾ, ਇੱਕ ਗੁਰ ਖਾਸ ਧਿਆਨ ਚ ਲਈਏ, ਕਿਵੇਂ ਆਨੰਦ ਮਾਣਦਾ, ਕਿਵੇਂ ਤਰਦਾ। ਮੂੰਹ ਨੰਗਾ, ਜੇ ਮੂੰਹ ਵੀ ਡੁੱਬ ਜਾਏ ਤੇ ਫਿਰ ਮਰ ਜਾਏ। ਜਿਹੜੀ ਨੱਕ ਬਾਹਰ ਹੈ ਨਾ, ਬੰਦੇ ਪੈਰ ਵੀ ਡਬੋਲਾ ਹੈ, ਤਨ ਸਾਰਾ ਡਬੋਲਾ ਹੈ, ਹੱਥ ਵੀ ਡਬੋਲਾ ਹੈ, ਘੱਟੋ ਘੱਟ ਗਰਦਨ ਤੇ ਨੰਗੀ ਰਹਿਣ ਦੇ, ਪਰ ਬੰਦਾ ਤੇ ਸਾਰਾ ਹੀ ਡੁੱਬ ਜਾਂਦਾ ਸੰਸਾਰ ਵਿੱਚ। ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਦੀ ਵਿਆਖਿਆ ਕਰ ਰਹੇ, ਕਬਿੱਤ ਵਿੱਚ ਕਮਾਲ ਕਰ ਦਿੱਤੀ। ਕਹਿੰਦੇ ਨੇ ਬੇੜੀ ਜਾ ਰਹੀ ਸੀ, ਬਹੁਤ ਲੋਕ ਬੈਠ ਗਏ। ਉਹਨੇ ਕਿਹਾ ਭਾਈ ਬਸ ਹੁਣ ਮੈਂ ਹੋਰ ਨਹੀਂ ਬਿਠਾ ਸਕਦਾ, ਦੂਜੇ ਫੇਰੇ ਲਿਜਾਵਾਂ। ਉਹਨਾਂ ਕਿਹਾ ਥਾਂ ਤੇ ਵਿੱਚ ਬਹੁਤ ਹੈ। ਕਹਿਣ ਲੱਗੇ ਤੁਸੀਂ ਵਿੱਚ ਵੇਖਦੇ ਹੋ, ਮੈਂ ਬਾਹਰ ਵੇਖ ਰਿਹਾ ਕਿ ਬੇੜੀ ਨੰਗੀ ਕਿੰਨੀ ਕੁ ਹੈ, ਡੁੱਬੀ ਕਿੰਨੀ ਕੁ ਹੈ ਵਿੱਚ, ਤੁਹਾਨੂੰ ਨਹੀਂ ਪਤਾ। ਮਲਾਹ ਤੇ ਬਾਹਰੋਂ ਵੇਖੇਗਾ। ਕਹਿਣ ਲੱਗੇ ਪਾਰ ਜਾਣਾ ਤੇ ਬੇੜੀ ਪਾਣੀ ਤੋਂ ਉੱਚੀ ਚਾਹੀਦੀ, ਭਰੀ ਘੱਟ ਭਰੀ ਦੀ, ਲੋਹੇ ਦਾ ਭਾਰ ਬਹੁਤ ਜ਼ਿਆਦਾ, ਬੇੜੀ ਖਾਲੀ ਹੋ ਸਕਦੀ, ਥੋੜੇ ਥਾਂ ਰੱਖ ਦਿਓ। ਪਰ ਸਵਾਲ ਹੈ ਡੁੱਬੀ ਕਿ ਨਹੀਂ। ਜੈਸੇ ਬੋਝ ਭਰੇ, ਬੋਝ ਹੁੰਦਾ ਭਾਰ, ਭਾਰ ਨਾਲ ਭਰੀ ਹੋਈ ਬੇੜੀ, ਜੈਸੇ ਬੋਝ ਭਰੀ ਨਾਲ ਅੰਗੁਰੀ ਦਾ ਬਾਹਰ ਹੋਏ, ਦੋਂਗਲਾਂ ਪਾਣੀ ਤੋਂ ਬਾਹਰ ਹੋ, ਪਾਰ ਭਰੇ ਪੂਰ ਸਭੇ ਕੁਸਲ ਬਿਹਾਤ, ਸਾਰੇ ਪਾਰ ਹੋ ਜਾਂਦੇ ਨੇ। ਪਰ ਜੇ ਇੰਨੀ ਵੀ ਨੰਗੀ ਨਾ ਹੁੰਦੀ ਤੇ ਬੇੜੀ ਡੁੱਬ ਜਾਂਦੀ। ਦੂਸਰਾ ਪ੍ਰਮਾਣ ਦਿੱਤਾ, ਜੈਸੇ ਏਕਾਹਾਰੀ, ਏਕਾਹਾਰੀ ਅੱਠਾਂ ਪਹਿਰਾਂ ਚ ਇੱਕ ਵਾਰੀ ਖਾਣ ਵਾਲਾ, ਹਾਰ ਸ਼ਬਦ ਬਣਿਆ ਹਾਰ ਤੋਂ, ਇੱਕ ਆਹਾਰ ਭਾਵ ਇੱਕ ਵੇਲੇ ਭੋਜਨ ਕਰਨ ਵਾਲਾ। ਜੈਸੇ ਏਕਾਹਾਰੀ ਏਕ ਕਰੀ, ਕਰੀ 24 ਮਿੰਟ ਦਾ ਟਾਈਮ, ਪਾਕ ਸਾਲ ਬਹਿ ਰਸੋਈ ਚ ਬੈਠਾ, ਭੋਜਨ ਕੇ ਵਿੰਜਨ ਆਦਿ ਸਵਾਦ ਕੇ ਆਘਾਤ ਹੈ, ਭੋਜਨ ਸਬਜ਼ੀਆਂ ਨਾਲ ਤ੍ਰਿਪਤ ਹੋ ਗਿਆ, ਹੁਣ ਬਾਕੀ ਅੱਠ ਪੈਰ ਕੰਮ ਕਰਦਾ ਫਿਰੇਗਾ। ਤੇ ਜੇ ਇੱਕ ਘੜੀ ਵੀ ਨਾ ਖਾਂਦਾ, ਕਹਿੰਦਾ ਕਿ ਵੀ ਕੰਮ ਹੀ ਕਰ ਲਵਾਂ। ਡਾਕਟਰ ਫ੍ਰਾਇਡ ਨੇ ਬੜੀ ਰਜ਼ਬ ਦੀ ਗੱਲ ਲਿਖੀ, ਮਨੋਵਿਗਿਆਨੀਆਂ ਦਾ ਸਰਤਾਜ ਬੰਦਾ, ਮਨੋਵਿਗਿਆਨੀ ਅੱਜ ਵੀ ਇਹਨੂੰ ਪੜ੍ਹਦੇ ਨੇ, ਜੁੰਗ ਨੂੰ ਪੜ੍ਹਦੇ ਨੇ, ਵੈਸਟ ਨੇ ਵਿਦਵਾਨ ਮਨੋਵਿਸ਼ਲੇਸ਼ਣ ਜਿੰਨਾ ਕੀਤਾ, ਬੜੇ ਸਿਆਣੇ ਬੰਦੇ ਸਨ, ਉਹਨੇ ਇੱਕ ਕਹਾਣੀ ਲਿਖੀ। ਉਹ ਕਹਿੰਦਾ ਮਿਊਂਸਪਲ ਕਮੇਟੀ ਨਗਰ ਦੀ, ਬੜਾ ਗਰੀਬ ਸੀ ਨਗਰ, ਤੇ ਉਹਨਾਂ ਨੇ ਕਿਹਾ ਇਹ ਗੰਦ ਢੋਣ ਵਾਸਤੇ ਗੱਡੀ ਬਣਾਈ ਹੈ ਤੇ ਘੋੜਾ ਖਰੀਦ ਲਓ ਇਹਦੇ ਅੱਗੇ ਜਿਉਂਵਾਂ। ਮਤਾ ਪਾਸ ਹੋ ਗਿਆ, ਘੋੜਾ ਖਰੀਦਿਆ। ਹੁਣ ਬੰਦੇ ਬੜੇ ਗਰੀਬ, ਹੁਣ ਘੋੜੇ ਦੀ ਖੁਰਾਕ, ਉਹ ਕਹਿਣ ਲੱਗੇ ਖੁਰਾਕ ਬੜੀ ਮਹਿੰਗੀ ਹੈ, ਇਹ ਕਿੱਥੋਂ ਲਿਆਈਏ ਨੀ। ਉਹਨਾਂ ਕਿਹਾ ਅੱਧੀ ਕਰ ਦਿਓ। ਉਹ ਜਿੰਨੀ ਉਹਨੂੰ ਦੇ ਰਹੇ ਸਨ ਖੁਰਾਕ, ਅੱਧੀ ਕਰ ਦਿੱਤੀ, ਪੈਸੇ ਬਚੇ। ਕਹਿਣ ਲੱਗੇ ਠੀਕ ਚੱਲ ਰਿਹਾ ਬਿਲਕੁਲ, ਐਵੇਂ ਇੰਨੇ ਹੀ ਦਿੰਦੇ ਹੀ ਰਹੇ ਹਾਂ। ਦੂਸਰੀ ਮੀਟਿੰਗ ਹੋਈ, ਕਹਿਣ ਲੱਗੇ ਹੋਰ ਅੱਧੀ ਕਰ ਦਿਓ। ਕਮਜ਼ੋਰ ਤੇ ਥੋੜਾ ਹੋ ਗਿਆ, ਪਰ ਉਹ ਕਹਿੰਦੇ ਨੇ ਚੱਲਦਾ ਰਹੇ ਆ। ਤੀਸਰੀ ਮੀਟਿੰਗ ਹੋਈ, کہنے کے وہ رتی کر دے ہو وہ چار سکن لگ پیا چوتھی میٹنگ ہوئی کہنے لگے جی چلتا بالکل ہی بند کر دے ہو کہ بند کی مر گیا میں پڑھیا جپیا یہ گل ضرور کو بڑی گہری ہے میرے گھوڑے دی نہیں بندہ کردا کی ہے کہندا جون سواس سواس نہ جپیا جائے چلو صبح شام تھوڑا جپ لیا کریے کٹ کر دیو پر کٹ کرن نال کی ہوئے گا اندروں تے کمزور پی جائے گا جیوندا تے رہے گا سواس لیندا رہے گا ہور کٹ کر دیو چلو صبح شام پانچ پوڑیاں پڑھ لیا کرو جپ جی صاحب دیاں رہ رس نہ پڑھیا تے نہ صحیح ہور کٹ کرو بند کر دیو بندہ بالکل ہی مر جاندا اندروں مر جاندا صاحب جی تاں ہی کہندے نے تو تے اندروں مریا پیا جیسے ایک کہاری ایک کری پاک سال بیٹھ بھوجن کے بنجن آج سواد کا آغاز ہے تیسرا پرمان راجے کول کم کیتا ہے تے کوئی آ کے اوور ٹائم ہور لگا ہوں بائی بائی گھنٹے تے ٹیکسی چلاؤندے سجن میں دیکھے آپ وینکوور چ ویکے ٹرانٹو ویکے ایک دن ایک چلاؤندا ایک کہندا جی بائی گھنٹے چلاؤنا بڑا اوکھا کم ہے پیسہ ایویں نہیں کمایا جاندا انو آخیا کو نیندر نہیں آؤں کہنے لگا نہیں وہ کھچی جاندی ہے گل کہ پیسے لینے نے انہیں بناونا ہی بناونا ہے پر جے کرے کو کھان لئی تنخواہ لین لئی بھی ٹائم نہ کٹے آکھے اوور ٹائم ہور لگا لوں جیسے راج دوار جائے کرت جو ہار جانے ایک کری پاچھے دیس بھگتا ہوئے کھاتا ہے راجے دے کر گیا کڑی ٹائم کڈ لیا انہیں انعام دے دیتا جیون پر مکیا نہیں تیسے آٹھ پہر جڑی گل کرنی چاہتے نے بھائی صاحب کہندے نے آٹھ پہر نے تیسے آٹھ پیر ساٹھ کری میں جو ایک کری سٹا کڑیاں ایک کڑی یہ کڈ لے کتے ایسا نہ ہوئے گھوڑے والی حالت ہوئے بالکل ہی بند ہو جائے سب کچھ بیڑی بالکل ہی ڈب جائے تنخواہ لین دا بھی ٹائم نہیں تیرے کول کھان دا بھی ٹائم نہیں تیسے آٹھ پیر ساٹھ کری میں جو ایک کری ساد سماگم کرے نج کر جاتا ہے سنگت وچ آ گیا بیڑی اچھی رہے گی ڈبے گی نہیں بیڑی جیمن دی اچھی رکھ بالکل ہی نہ کتے چھڈ باؤ جنہ نے جیمن دی بیڑی اچھی رکھی تر دے نے لیکن ڈب دے مایا وچ رہندے نے پر اس ناگنی دا اثر انہاں تے کوئی نہیں انہاں نوں ڈنگ نہیں ماردی او سچیت نے زریلے بچھواں وچ رہندے نے لیکن سچیت ہو کے رہندے دل دل دے کنارے پھردے نے پر فسدے نہیں صحیح گل گیانی دت سنگھ نے کہی کہن لگے سوامی جی شریر تو چھٹکارا مکتی نہیں شریر دے وچ ٹھیک بیج بیجنا مکتی ہے کہن لگا کیڑا بیج کہن لگے پانے دا رضا دا ہن سکھمنی صاحب دے وچ بڑا سپشٹ کیا مکتی کی ہے پرب کی آگیا آتم ہداوا ہے اندروں پرماتما دی آگیا جنوں پیاری لگے جیون مکت سو کہا وہ جیون مکت کھواؤندا ہے تیسا ہرک تیسا اتسوگ سدا آنند تہ نہیں بےو پھر اس نے جدو کہا نہیں آتما سوائچھا انسار پھرے گی کہنے لگے جی میں ایلا پھر دیا پہیاں ایوی تے اٹھ دیا پھر دیا نہیں نہیں سوائچھا نہیں گرو دی اچھا انسار پھرنا یہی مکتی ہے مکتی دے بارے ہور پنکتیاں شری گرو گرنتھ صاحب وچ ہیں کبیر صاحب کہندے نے مینوں آکھے نہ بیکنٹھ چلا جا مکتی ہے میں نہیں جاواں گا تیرے تو دور ہو کے مکتی کتھے مینوں آکھے سورگ چلا جا میں نہیں جاندا بالکل ایک دوہرا ترمداس نے انہاں دے چیلے لکھے ہے بڑا غزل دا کبیر بیچ پڑھو بڑے ایسے دوہرے ملن گئے وہ کہندے نے رام بلاوا بھیجیا رام نے بلایا بیکنٹھ وچ آ جا کبیر دیا کبیرے روئے کبیر فٹ فٹ کے رون لگ پائے اور سنگی کہن لگے مہاراج جی تسی رون کیوں لگ پائے کہن لگے رام نے سدا بھیجی ہے بلاوا بھیجا کہ آ جا کہن لگے رب بس سدا بھیجے تے تسی روندے ہو کہن لگے رونا اس لئی ہاں جو سکھ ساد سماگم ہے سو بیکنٹھ نہ ہوئے جڑا ساد سنگت وچ آنند ہے مینوں اوتھے کتھے لبھنا جو اس سنگت وچ آنند ہے اس تو اتے کوئی بیکنٹھ نہیں اس تو اتے کوئی مکتی نہیں کنا سندر بچن ہے کہو کبیرے کئیے کائیں ساد سنگت بیکنٹھ ہے بھائی گرداس نے تے اس گل نوں کھنڈن کیتا کہ مقت اپنی اچھا انسار پھرے گا بھائی صاحب کہندے نے کھلے رہن نالوں باج بجا چنگا کھلا تے جیواں نوں مارے گا جیو کات کرے گا پنجرے چ ہویا اس پاپ تو بچیا رہے گا کھلے رہن نالوں بجا ہی چنگا دوسرا کہندے نے کھلے رہن نالوں توتا پنجرے چ چنگا باہر ہویا بلی کھا جائے گی اندر بچیا رہے گا کھلے رہن نالوں چکوی چکوا بندی چنگے نے رات وچھوڑا نہ پوے گا منکھا جنم موہ پدوی نالوں پلا پر جے گرو کا سکھ بنے امرتاری گرو کا سکھ بانی پڑھن والا رضا وچ رہن والا وہ کہندا ہے اس تو وڈی ہور مکتی کی ہے انہیں بانی دا ہی بچن ہے کہ جڑا گیانوان پرش ہے مکتی دا بھی تیاگ کر دے وہ کہندا ہے یہ بھی ایک لالسا مکت بپڑی بھی گیانی تیاگا ہے ترمی ترم کرے گا وہاں میں منگا موک دعا موک دوارا منگ لیا اتی کچھا وہ نرشت ہوندا ہے نروان ہوندا ہے پاو جل وچوں کڈ کے مکت پدارت ماہ سمایا کیسے کیسے سکھ پیدا ہو گئے سن حیران ہو جائی دا ہے کہ اتنی اچھی اوستھا ہو سکتی ہوئی ہے کہ آج بھی ہے ایک جوڑا آیا گرو نانک دیو جی دے کول انہاں دے نال اٹھ سال دا انہاں دا بچہ یہ آئے چل وٹا سن میلہ شیورات دا بابا چل وٹا لے آئی درشن دیکھن کار نے سگلی الٹ پئی لکا اوتھے دی کتھا انہاں چرنا تے نمسکار کیتے تے بچہ اگے کر کے چرنا تے اگ سر رکھیا ستگرو کہن لگے پتر سدا واسطے چرنجیوی ہوویں تینو رب او جیون دےوے جو سدا واسطے امر ہوندا تو گرو کا سکھ بنے تینو نام دی دات ملے وہ کہن لگے مہاراج ایک بینتی پہلے ساڈی سن لو ان کول ہی رکھ لو صاحب کہن لگے تہاڈے کنے ک بچے نے کہن لگے اے ہوئی سات پہلے ہوئے نے چڑھائی کر گئے نے یہ ہے تے سانو جاپدا رہنا انہیں مہینے کیونکہ اگلے نہیں رہے بچتے نہیں اسی یہ سکھنا سکھ لئی کہ جی اٹھنک سالاں دا ہو جائے تے گرو نانک دیو دی بھیٹ کر دیا تے مہاراج انہوں رکھو لے گئے تے انہیں بچنا صاحب کہن لگے لے جاؤ تہاڈے کول زیادہ ہوندے چلو کہندے پر میں لوکاں دے پتر لین والا نہیں مینو رب نے پتر دو دیتے نے تسی اینو لے جاؤ وہ کہ نہیں مہاراج تے تہاڈا نظر بھر کے پاتشاہ نے اس وال ویکیا کہن لگے کیوں بیٹے تو ساڈا وہ بھاگ جا کے کہن لگا مہاراج میں تہاڈا کہن لگے جے ماتا پتا کل نو دعویٰ کرن کہن لگے انہاں دا کا دعویٰ جدوں انہاں پیٹا چاڑ دیتا میں تے تہاڈا میں رہنا ہی تہاڈے چرنا چا کہن لگے اچھا پائیا جتے نو کہندے نے لکڑیاں کٹھیاں کر سکھ ایسے سن پوچھدے نہیں سن کی کرنی اج اسی ہوندے کہندے مہاراج کی کرنی اج نہیں اے پوچھدے ہی نہیں سن جو حکم ہویا انہیں لکڑیاں کٹھیاں کرنے کے چکھا چن دتی کہن لگے پترا جے ساڈاں تے اتے جا کے بہ جا ہن ماں باپ دی پریکھیا کمال کہن لگے اسی انو لگے ہاں ہن جلاؤن جے تے اجے بھی یہ تہاڈا ہے تے اتار لو لے جاؤ گھر نوں نہیں تے اگ لگن لگی ہے کہن لگے مہاراج ست اگے گئے تے اج نہیں تے کل لاونی ہے نا اسی انہوں نہیں لے جانا جلاؤ بچاؤ یہ تہاڈا ہن صاحب پھر پوچھتے نے کیوں بھائی اگ چ بیٹھے گا؟ کہنے لگا مہاراج تہاڈا جتھے بٹھاؤ بیٹھا، جتھے بٹھاؤ اوتھے ہی بیٹھا گا۔ ستگرو کہندے نے پائی ہے جتیا لا دے اگ۔ وہ کتھا نانک پرکاش وچ بڑی سندر لکھی ہے، اگ بلی پر ایک سدھانت کدی نہ بھولنا۔ گرو دا کوتک ہوندا ہے گرو ماردا نہیں، گرو کیول تاردا ہے۔ سنیارا سونے نو ساڑدا نہیں، کیول اودی محل ساڑدا ہے۔ اگ دیاں لاٹاں نکلیاں، ستگرو نے ہاتھ کیتا اگنی شانت ہو گئی۔ کہن لگے جنم مرن بندن ہتے، تیرے جنم مرن دے گیڑ کٹے گئے۔ جنم مرن بندن ہتے ٹوٹ گئے جم جال، جما دا جال بھی ٹوٹ گئے۔ آو نکسو بار کو اب تو بھئے نحال، نحال ہو گئے ہو، آجو بچہ شالا مار دا باہر آ گئے۔ پہلے تے سید بڑے خوش سن بچہ سڑ جائے گا، ستگرو دی ہیٹھی ہوئے گی، پر ہور حیران ہوئے کہن لگے یہ کی ہویا؟ پادشاہ نے تھپڑا دیتا، کہن لگے ہوں تے اگ نے بھی نہیں ساڑیا، ہوں تے لے جاؤ، جاؤ یہ نہیں مرد، جاؤ لے جاؤ تہاڈی سیوا کرے گا۔ میں سوچ رہا سا سکھ تن نے جنہوں اتنا وشواس ہے کہ گرو دے بن گئے تے اسی نہیں مرتے، ہے بالکل سچ جی۔ گرو تو بے مخ ہو کے جنہیں بھی جیونا چاہیا وہ جیوندہ ہی مر گیا، گرو دا بن کے جڑا جیویا مر کے بھی نہیں مریا۔ اج بھی ایسا کئی تے سر ہوندے ہیں مرے پئے، کئیاں دے سر اتر گئے نے تاں وی جیوندے پئے نہیں مرے۔ سو موا جس منو بسارا ہے، جس نو اس نے یاد رکھیا، جنم مرن بہو کٹیا، جنم مرن دا ڈر ہی مکا دیتا، انہوں اگ تو ڈر نہیں لگ رہا۔ جنم مرن بہو کٹیا، سنسا وہ سنسا مکا دیتا، سنسا روگ منجوگ مٹا، جنما جنما دا وچھوڑا مٹا دیتا، ہومے دا روگ مٹا دیتا۔ سنسا یہ سنسار ہے، یہ سنسا پرم، یہ تے سنسار کہیں نہیں، پرم مکن وچ نہیں آمدا، کیونکہ اس دی ہستی ہے ہی کوئی، پرم پرم ہی ہے، ہوندا کچھ ہور ہے لیکن جاپدا کچھ ہور ہے۔ ضروری سوچنا ہے کہ 12:30 کمرہ نمبر 362 اکھاں دے ہسپتال لاگے نویں بلڈنگ وچ امرت سنچار ہوئے گا، امرت بلا کے سنگتاں اتھے پہنچ جاں، پھر اپنے وچار نوں اتھے لیاؤ۔ سنسار سنسا سنسار ہوئے جڑا من میلا کرتا ہے، سنسے جیو ملین ہے کت سنجمت ہوتا جائے، یہ من میلا کرتا ہے، دستا نہیں پر من میلا کر جاندا ہے۔ سنسا یہ سنسار ہے، جنم مرن وچ دکھ سوا ہے، شریر نو دور کیتیاں مکایاں انگ کٹیاں مکت نہیں ہونا، سنسا مکایاں مکت ہو، جس دا جس کا پرم گیا تے ساچ سمانا، جس دا سنسا مک جائے وہ مکتا ہے۔ سنسا یہ سنسار ہے، جنم مرن وچ دکھ سبا ہے، یہ جنم مرن دے گیڑ وچ لے جاندا ہے، اور یہ سمچا ہے ہی دکھ۔ جم دنڈ سروں نہ اتر ہے، ساک درجن جنم گوا ہے۔ جم دا ڈنڈا سر تو پاسے نہیں ہوندا، یہ ڈنڈا باقی ہر ویلے سر تے ہے۔ بانی چ لکھے ہے جم ڈنڈا گل سنگل پڑیا، پاگ گئے سے پنچ جنا، جاؤ جم آئے کیس گئے پٹکے، تاں دن کش نہ بسائے۔ بندہ جاگدا پڑی بڑی دیر نہ، ہوں ایک بندہ پہلے تے جاگے نہ، اس ویلے جاگے جدو موت جگائے کہ چل۔ کہت کبیر تبے نر جاگے، جم کا ڈنڈ مونڈ میں لگ، وڈ پاگا جیو جڑا گرو دا شبد سن کے جاگ پاوے، شبد چوٹ کر جائے اس دی نیند حرام ہو جائے۔ نہیں تے سچیت کیتا ہے گر کا شبد سن نہ جاگیوں، انتر نہ اپجو چاہو، کیرتن سن کے کوئی جاگ جائے، کتھا سن کے جاگ جائے، شبد چوٹ کر جائے ਸੁਚੇਤ ਹੋ ਜਾਏ ਮਨੁੱਖ ਜਨਮ ਕਿਉਂ ਹੈ। ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮ ਗਵਾਇਆ। ਸਾਕਤ ਮਾਇਆ ਦਾ ਪੁੱਤਰ, ਸ਼ਕਤੀ ਦਾ ਪੁੱਤਰ। ਇੱਕ ਧਰਮ ਵੀ ਚੱਲੇ ਆ ਸਾਡੇ ਦੇਸ਼ ਵਿੱਚ, ਸ਼ਾਕਤ ਸ਼ੈਵ ਔਰ ਸ਼ਾਕਤ, ਸ਼ਕਤੀ ਦੇ ਪੁਜਾਰੇ। ਮਾਂ ਨੂੰ ਤੇ ਮੰਨਦੇ ਨੇ, ਬਾਪ ਨੂੰ ਨਹੀਂ, ਮਾਇਆ ਨੂੰ ਮੰਨਦੇ ਨੇ। ਸਾਕਤ ਦੁਰਜਨ ਬੁਰਾ ਪੁਰਸ਼ ਜਨਮ ਗਵਾਇਆ, ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਚਰਨ ਫੜ ਲੈ, ਜਿਨ੍ਹਾਂ ਫੜ ਲੈ ਉਹਨਾਂ ਨੇ ਸੱਚਾ ਸ਼ਬਦ ਦੇ ਦਿੱਤਾ। ਸਤਿਗੁਰਾਂ ਨੇ ਜਿਸ ਨੂੰ ਸ਼ਬਦ ਦੇ ਦਿੱਤਾ, ਸ਼ਬਦ ਨੇ ਜੀਵਨ ਦੀ ਅਗਵਾਈ ਕੀਤੀ, ਸ਼ਬਦ ਨੇ ਲੋਕ ਪਰਲੋਕ ਸਵਾਰ ਦਿੱਤਾ, ਸ਼ਬਦ ਹਿਰਦੇ ਵਿੱਚ ਵਸ ਗਿਆ, ਸ਼ਬਦ ਬੇੜਾ ਬਣ ਗਿਆ, ਸ਼ਬਦ ਨੇ ਡੁੱਬਣ ਨਹੀਂ ਦਿੱਤਾ। ਸ਼ਬਦ ਨਾਲ ਜਮ ਵੀ ਡਰਦਾ ਹੈ। ਮਾਰੂ ਸੋਲਿਆਂ ਦੀ ਪੰਕਤੀ ਨੂੰ ਧਿਆਨ ਨਾਲ ਪੜ੍ਹੀਏ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕਾ ਸ਼ਬਦ ਹੈ ਨੇੜ ਨਾ ਆਈ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਜਪਦਿਆਂ ਜਪਦਿਆਂ ਕਈ ਵਾਰੀ ਐਸਾ ਹੁੰਦਾ ਫਿਰ ਦੁੱਖ ਵਿੱਚ ਵੀ ਮੂੰਹ ਵਾਹਿਗੁਰੂ ਨਿਕਲਦਾ। ਬੰਦੇ ਦੀ ਆਦਤ ਹੀ ਹਾਏ ਹਾਏ ਦੀ ਪੈ ਜਾਏ ਨਾ। ਮੈਂ ਤੇ ਹੈਰਾਨ ਹੋਇਆ ਕਿ ਸੁੱਖਾਂ ਵਿੱਚ ਵਿਆਹ ਵਿੱਚ ਵੀ ਲੋਕੀ ਹਾਏ ਹਾਏ ਕਰਦੇ ਵੇਖੇ ਨੇ। ਗਾਉਣ ਵਜਾਉਣ ਵਾਲੇ ਆ ਗਏ ਨਸ਼ੇ ਪੱਤੇ ਕਰਕੇ, ਹਾਏ ਹਾਏ ਉੱਥੇ ਵੀ ਹਾਏ ਹਾਏ ਮੂੰਹ ਨਿਕਲਦਾ। ਪਰ ਜਿਹੜਾ ਗੁਰੂ ਕਾ ਸਿੱਖ ਹੈ ਦੁੱਖ ਵਿੱਚ ਵੀ ਹੋਵੇਗਾ ਉਹਦੇ ਮੂੰਹੋਂ ਵਾਹਿਗੁਰੂ ਨਿਕਲੇਗਾ। ਸੁੱਤਿਆਂ ਬੈਠਿਆਂ ਉੱਠਦਿਆਂ ਜਾਗਦਿਆਂ ਉਹਦੇ ਮੂੰਹੋਂ ਵਾਹ ਵਾਹ ਨਿਕਲੇਗਾ, ਵਾਹਿਗੁਰੂ ਵਾਹਿਗੁਰੂ ਨਿਕਲੇਗਾ। ਇੱਕ ਦਿਨ ਐਸਾ ਵੀ ਆਏਗਾ ਜਮ ਵੀ ਆ ਜਾਏਗਾ, ਸਿੱਖ ਦੇ ਮੂੰਹੋਂ ਸ਼ਬਦ ਨਿਕਲੇਗਾ, ਸ਼ਬਦ ਸੁਣ ਕੇ ਭੱਜ ਜਾਏਗਾ। ਡਰਦਾ ਬਾਣੀ ਵਿੱਚ ਕਿਹਾ ਸ਼ਬਦ ਤੋਂ ਜਮ ਡਰਦਾ, ਜਿਵੇਂ ਬਾਂਦਰ ਡੰਡਾ ਵੇਖ ਕੇ ਦੌੜ ਜਾਂਦਾ ਨਾ, ਡਾਂਗ ਤੋਂ ਬਾਂਦਰ ਬਹੁਤ ਡਰਦਾ, ਉਹ ਸ਼ਬਦ ਤੋਂ ਡਰਦਾ। ਸ਼ਬਦ ਸੁਣਾ ਤਾਂ ਦੂਰੋਂ ਭਾਗਾ, ਉਹ ਕਹਿੰਦਾ ਇੱਥੇ ਮੈਂ ਕੀ ਕਰਨ, ਇਹ ਤੇ ਮਾਰ ਦੇਵੇਗਾ ਇਹਦੇ ਕੋਲ ਤੇ ਸ਼ਬਦ। ਸ਼ਬਦ ਸੁਣਾ ਤਾਂ ਦੂਰੋਂ ਭਾਗਾ, ਮਤ ਮਾਰੇ ਹਰ ਜੀਓ ਵੇ ਪ੍ਰਵਾਹਾ ਹੈ। ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ। ਗੁਰੂ ਨੇ ਕੀ ਦਿੱਤਾ? ਭਾਉ ਭਗਤ, ਪ੍ਰੇਮ ਦੇ ਦਿੱਤਾ, ਭਗਤੀ ਦੀ ਦਾਤ ਦੇ ਦਿੱਤੀ। ਗੁਰਪੁਰਬ ਕਰ ਆਖਿਆ, ਗੁਰੂ ਦੀ ਮਹਿਮਾ ਕਰਿਆ ਕਰ। ਗੁਰਪੁਰਬ ਕੀ ਹੈ? ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਕਰਦਾ ਰਹੋ। ਗੁਰੂ ਦੀ ਵਡਿਆਈਆਂ ਕਰੇ, ਵਡਿਆਈਆਂ ਤੇਰੇ ਚ ਆ ਜਾ। ਜਿਉਂ ਜਿਉਂ ਸਿਫਤ ਕਰੇਗਾ ਤੂੰ ਸਿਫਤਾਂ ਦਾ ਮਾਲਕ ਆਪ ਬਣ ਜਾਏਗਾ, ਗੁਣ ਤੇਰੇ ਵਿੱਚ ਪ੍ਰਵੇਸ਼ ਕਰ ਜਾਣਗੇ। ਨਾਮ ਦਾਨ ਇਸ਼ਨਾਨ ਦੜਾ। ਇਸ ਪੰਕਤੀ ਨੂੰ ਥੋੜਾ ਜਿਹਾ ਵਿਚਾਰ ਲਈਏ। ਨਾਮ ਕੀ ਹੈ? ਨਾਮ ਤੇ ਖੁਦ ਪ੍ਰਮਾਤਮਾ। ਸਵਾਸ ਸਵਾਸ ਦਿੜ ਹੋ ਜਾਣਾ, ਭਰੋਸਾ ਬਣ ਜਾਣਾ, ਉਸ ਬਿਨਾ ਕੋਈ ਨਹੀਂ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਰੋਮ ਰੋਮ ਕਰੇਗਾ, ਤੂੰ ਹੀ ਤੂੰ ਹੀ ਰਸਨਾ ਜਪਤੇ, ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮਿਰਤ ਮੰਡਲ ਇਕ, ਤੂੰ ਹੀ ਹਰ ਵੇਲੇ ਦਾਤਾ ਤੂੰ ਹੀ ਹੈ। ਤੇਰੇ ਤੋਂ ਬਿਨਾਂ ਤੇ ਦੂਜਾ ਹੈ ਕੋਈ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ। ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਰਥਾ ਲਹਿਰ ਮੈਂ ਤਾਰੋ ਤਾਰਨ ਹਾਰ। ਨਾਮ ਨਾਮ ਦਿੜ ਹੋ ਗਿਆ ਕਿ ਤੇਰੇ ਬਿਨਾਂ ਕੋਈ ਨਹੀਂ, ਤੇਰਾ 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 ਤੇਰਾ। ਸੂਫੀ ਸੰਤ ਹੋਏ ਨੇ ਸ਼ਮਸ ਤਬਰੇਜ ਦੇ ਸ਼ਿਸ਼ ਸਨ, ਜਲਾਲੋਦੀਨ ਰੋਮੀ। ਇੱਕ ਕਥਾ ਉਸਨੇ ਬੜੀ ਭਾਵਪੂਰਤ ਅਧਿਆਤਮਕ ਲਿਖੀ। ਉਹ ਕਹਿੰਦਾ ਪ੍ਰੇਮੀ ਆਇਆ, ਫਕੀਰ ਦਾ ਪ੍ਰੇਮੀ ਸੀ ਤੇ ਦਰਵਾਜ਼ਾ ਖੜਕਾਇਆ, ਫਿਰਦਾ ਰਹਿੰਦਾ ਸੀ। ਕਈਆਂ ਸਾਲਾਂ ਬਾਅਦ ਆਇਆ, ਅੰਦਰੋਂ ਆਵਾਜ਼ ਆਇਆ, ਤੂੰ ਕੌਣ ਹੈ? ਜਿਵੇਂ ਅਸੀਂ ਵੀ ਕਹਿੰਦੇ ਹਾਂ ਕੌਣ ਹੈ। ਉਹਨੇ ਬਾਹਰੋਂ ਆਵਾਜ਼ ਦਿੱਤੀ, ਕਹਿਣ ਲੱਗਾ ਮੁਰਸ਼ਿਦ ਮੈਂ ਹਾਂ। ਪਛਾਣ ਲੈ ਗਿਆ ਆਵਾਜ਼। ਅੰਦਰੋਂ ਇੱਕ ਆਵਾਜ਼ ਆਈ, ਮੈਂ ਲਈ ਇੱਥੇ ਕੋਈ ਥਾਂ ਨਹੀਂ। ਬਸ ਫਿਰ ਦਰਵਾਜ਼ਾ ਬੰਦ ਹੈ, ਖੁੱਲਿਆ ਨਹੀਂ। ਉਹ ਸਮਝਦਾ ਸੀ ਦੂਸਰੀ ਵਾਰੀ ਆਵਾਜ਼ ਨਹੀਂ ਆਏਗੀ, ਵਾਪਸ ਚਲਾ ਗਿਆ। ਭਟਕਦਾ ਰਿਹਾ, ਕਈ ਸਾਲ ਬਤੀਤ ਹੋ ਗਏ, ਫਿਰ ਆਇਆ, ਦਰਵਾਜ਼ਾ ਖੜਕਾਇਆ। ਅੰਦਰੋਂ ਫਿਰ ਆਵਾਜ਼ ਆਈ, ਤੂੰ ਕੌਣ ਹੈ? ਬਾਹਰੋਂ ਨੇ ਕਿਹਾ ਤੂੰ ਹੀ ਹੈ। ਉਹ ਕਹਿੰਦਾ ਦਰਵਾਜ਼ਾ ਖੁੱਲ ਗਿਆ। ਕਹਿੰਦਾ ਹਰ ਬੰਦਾ ਸਿਮਰਨ ਭਜਨ ਕਰਨ ਵਾਲਾ ਰੱਬ ਦਾ ਦਰਵਾਜ਼ਾ ਖੜਕਾਉਂਦਾ, ਅਸੀਂ ਵੀ ਖੜਕਾਉਂਦੇ। ਇਸੇ ਲਈ ਇਕੱਠੇ ਹੋਏ ਕਿ ਦਰਸ਼ਨ ਦੀ ਜਾਏ ਖੋਲ ਕੇ ਵਾ, ਤੇ ਸਾਨੂੰ ਆਵਾਜ਼ ਆਉਂਦੀ ਹੈ। ਇਹਨਾਂ ਆਵਾਜ਼ਾਂ ਨੂੰ ਪਛਾਣਨਾ। ਸਾਨੂੰ ਵੀ ਮੇਰਾ ਗੁਰੂ ਕਹਿੰਦਾ, ਰੱਬ ਕਹਿੰਦਾ, ਤੂੰ ਕੌਣ ਹੈ? ਜਪਜੀ ਪੜਨ ਵਾਲਿਆ, ਇਹ ਵਾਹਿਗੁਰੂ ਜਪਣ ਵਾਲਿਆ, ਤੂੰ ਕੌਣ ਹੈ? ਨਿਤਨੇਮ ਕਰਨ ਵਾਲਿਆ, ਤੂੰ ਕੌਣ ਹੈ? ਤੇ ਜਦੋਂ ਅਸੀਂ ਕਿਤੇ ਭਰਮ ਵਸ ਕਹਿ ਦਈਏ ਮੈਂ ਹਾਂ, ਦਰਵਾਜ਼ਾ ਨਹੀਂ ਖੁੱਲਦਾ। ਵਡਭਾਗਾ ਸਿੱਖ ਹੋਵੇਗਾ ਜਿਹਦੇ ਅੰਦਰੋਂ ਨਿਕਲੇ, ਸਿੱਖੀ ਸਿਖਾਈ ਗੱਲ ਨਹੀਂ, ਅੰਦਰੋਂ ਨਿਕਲੇ ਕਿ ਦਾਤਾ ਤੂੰ ਹੀ ਹੈ, ਤੇਰੇ ਬਿਨਾਂ ਕੋਈ ਦੂਜਾ ਹੋਰ ਹੈ, ਦਰਵਾਜ਼ਾ ਖੁੱਲੇਗਾ। ਜਿਹੜਾ ਆਖੇ ਮੈਂ ਨਹੀਂ ਕੀਤਾ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ, ਤੂੰ ਹੀ ਹੈ। ਰਸਨਾ ਜਪਤੇ ਤੂੰ ਹੀ ਤੂੰ ਹੀ, ਤੇਰੇ ਬਿਨਾਂ ਦੂਜਾ ਕੌਣ ਹੈ? ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਇਹ ਭਰੋਸਾ, ਇਹ ਵਿਸ਼ਵਾਸ, ਇਹ ਸਿਦਕ, ਇਹੋ ਤੇ ਨਾਮ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਇਹ ਭਰੋਸਾ ਬਣੇ, ਵਾਹਿਗੁਰੂ ਤੋਂ ਬਿਨਾਂ ਕੁਛ ਵੀ ਨਹੀਂ। ਜੋ ਕਰਦਾ ਵਾਹਿਗੁਰੂ ਹੈ, ਵਾਹਿਗੁਰੂ ਪਿੱਛੇ, ਵਾਹਿਗੁਰੂ ਅੱਗੋਂ, ਵਾਹਿਗੁਰੂ ਹਰ ਵੇਲੇ ਵਾਹਿਗੁਰੂ। ਨਾਮ ਦਿੜ ਹੁੰਦਾ, ਉਸ ਤੋਂ ਬਿਨਾਂ ਦੂਜਾ ਨਹੀਂ, ਕੋਈ ਵੀ ਨਹੀਂ। ਇਸ਼ਨਾਨ, ਇਸ਼ਨਾਨ ਹੈ ਪਵਿੱਤਰਤਾ। ਪਵਿੱਤਰਤਾ ਕੋ ਮੈਲਾ ਇੱਕ ਥਾਂ ਹੋਵੇ ਤੇ ਧੋਈਏ। ਹੁਣ ਗੁਰੂ ਨਾਨਕ ਦੇਵ ਦਾ ਬਚਨ ਪੜੋ ਬੜੇ ਧਿਆਨ ਨਾਲ, ਏਕ ਨਾ ਭਰੀਆ। ਮੈਂ ਕੋਈ ਇੱਕ ਥਾਂ ਤੋਂ ਭਰੀ? ਇੱਕ ਹੀ ਮੈਲਾ ਕੁਛ ਹੁੰਦਾ, ਹੱਥੀ ਮੈਲੇ ਹੁੰਦੇ ਧੋ ਲੈਂਦਾ। ਏਕ ਨਾ ਭਰੀਆ, ਗੁਣ ਕਰ ਧੋਵਾਂ ਕਿ ਗੁਣਾਂ ਨਾਲ ਮੈਂ ਧੋ ਲਵਾਂ। ਮੇਰਾ ਸੌ ਜਾਗਾ, ਹੁਣ ਨਿਸ ਪਰ ਸੋਵਾਂ। ਹੁਣ ਤੇ ਮੈਂ ਵੇਖਣਾ ਕਿ ਹਰ ਪਾਸੇ ਮਨ ਮੇਰਾ ਮੈਲਾ, ਗਿਆਨ ਅੰਦਰੇ ਮੇਰੇ ਮੈਲੇ, ਕਰਮ ਮੇਰੇ ਮੈਲੇ, ਤੇ ਹੁਣ ਪਵਿੱਤਰ ਕਿਵੇਂ ਹੋਵਾਂ? ਜਿਉ ਨਿਰਮਲ ਬਾਹਰੋਂ ਨਿਰਮਲ। ਅੰਦਰੋਂ ਨਿਰਮਲ ਕਰੇਗਾ ਪ੍ਰਮਾਤਮਾ ਦਾ ਨਾਮ, ਤੇ ਬਾਹਰੋਂ ਕਰਮ ਪਵਿੱਤਰ ਕਰੇਗੀ ਸੇਵਾ। ਬਾਹਰੋਂ ਪਵਿੱਤਰ ਹੋਣਾ ਕਰਮਾਂ ਕਰਕੇ, ਅੰਦਰੋਂ ਪਵਿੱਤਰ ਹੋਣਾ ਮਨ ਕਰਕੇ, ਵਿਚਾਰਾਂ ਕਰਕੇ। ਵਿਚਾਰ ਵੀ ਪਵਿੱਤਰ ਪਰ ਕਰਮ ਵੀ ਪਵਿੱਤਰ, ਇਹ ਇਸ਼ਨਾਨ ਹੋ ਗਈ। ਨਾ ਕੇ ਵੀ ਬੰਦਾ ਬੁਰੇ ਕੰਮ ਕਰਦਾ, ਕਦੇ ਇਸ਼ਨਾਨ। ਇਸ਼ਨਾਨ ਹੈ ਅੰਦਰੋਂ ਬਾਹਰੋਂ ਪਵਿੱਤਰ ਹੋ ਗਏ। ਮਨ ਦਾ ਵੀ ਇਸ਼ਨਾਨ ਹੋ, ਉਹ ਜ਼ਿਕਰ ਹੈ ਬਾਣੀ ਦੇ ਵਿੱਚ। ਸਾਧ ਸੰਗ ਮਲ ਲਾਥੀ ਪਾਰ ਬੰਮ ਪਾਇਓ ਸਾਥੀ। ਮਨ ਨਹਾਵਾ ਮੈਲ ਚੁਕਾਣਾ। ਅੰਮ੍ਰਿਤਸਰ ਸਤਿਗੁਰ ਸਤਵਾਦੇ ਜਿਤ ਨਾਤਾ ਕਊਆ ਹੰਸ ਹੋ ਹੈ। ਇਹ ਹੋ ਗਿਆ ਇਸ਼ਨਾਨ। ਦਾਨ, ਦਾਨ ਦਾ ਅਰਥ ਹੁੰਦਾ ਦਿਆਲੂ ਸੁਭਾਵ ਤੇ ਵੰਡ ਕੇ ਛਕਣਾ, ਵੰਡਣਾ, ਜੋ ਹੈ ਵੰਡੀ ਜਾਣ। ਯਾਨੀ ਗਿਆਨ ਸਿੰਘ ਨੇ ਤਬਾਰੀ ਗੁਰ ਖਾਲਸਾ ਚ ਇੱਕ ਬਚਨ ਕਿਹਾ ਕਿ ਗੁਰੂ ਨਾਨਕ ਦੇਵ ਨੇ ਭਾਈ ਮਰਦਾਨੇ ਨੂੰ ਸਮਝਾਉਂਦਿਆਂ ਗੱਲ ਕਹੀ। ਕਹਿਣ ਲੱਗੇ ਮਰਦਾਨਿਆ, ਵਿਖਾ ਕੇ ਖਾਣਾ ਸ਼ਰਮਿੰਦਗੀ, ਕਿਸੇ ਨੂੰ ਵਿਖਾਣਾ ਆ ਮਾਲ ਪੂੜਾ ਹੀ ਮੇਰੇ ਕੋਲ, ਪਰ ਦੇਣਾ ਨਹੀਂ। ਆ ਵੇਖ ਬਰਫੀ ਗਾ ਰਿਹਾ ਵਧੀਆ ਖੋਏ ਦੀ, ਆ ਵੇਖ ਪਦਾਰਥ ਮੈਂ ਛੱਕ ਰਿਹਾ, ਜਲੇਬੀਆਂ ਨੀ ਮੇਰੇ ਕੋਲ ਇੰਨੀਆਂ, ਹਾਲੀ ਕਿਲੋ ਪਈਆਂ ਨੇ। ਉਹ ਕਹਿੰਦੇ ਨੇ ਵਿਖਾ ਕੇ ਖਾਣਾ ਸ਼ਰਮਿੰਦਗੀ। ਦੂਸਰਾ ਬੱਚਾ ਕਹਿੰਦੇ ਨੇ ਲੁਕਾ ਕੇ, ਕੋਈ ਵੇਖੇ ਨਾ, ਲੁਕਾ ਕੇ ਖਾਣਾ ਗੰਦਗੀ। ਫਿਰ ਤੀਸਰੀ ਗੱਲ ਕਮਾਲ ਹੈ ਜਿਹੜੀ ਸਿੱਖ ਅਪਣਾਉਂਦਾ, ਉਹ ਕਹਿੰਦੇ ਨੇ ਵੰਡ ਕੇ ਖਾਣਾ ਬੰਦਗੀ। ਇਸੇ ਲਈ ਗੁਰੂ ਨੇ ਕਿਹਾ ਸੀ ਵੰਡ ਕੇ ਛਕਣਾ, ਵੰਡ ਕੇ ਖਾਣਾ ਹੀ ਬੰਦਗੀ ਹੈ, ਇਹਨੂੰ ਤੇ ਕਹਿੰਦੇ ਨੇ ਦਾਨ। ਦਾਨ ਕੀ ਹੈ? ਹੱਥੋਂ ਦੇ ਕੇ ਭਲਾ ਮਨਾਵਾ। ਸਿੱਖ ਦਾ ਹੱਥ ਕਦੀ ਵੀ ਮੰਗਣ ਲਈ ਅੱਗੇ ਨਾ ਵਧੇ, ਦੇਣ ਵਾਸਤੇ ਵਧੇ। ਇਹ ਹੈ ਨਾਮ ਦਾਨ ਇਸ਼ਨਾਨ। ਹੁਣ ਇਹ ਸਾਰੇ ਬੀਜ ਦੱਸ ਦਿੱਤੇ ਕਿ ਕਰਨਾ ਕੀ ਹੈ? ਸਤਨਾਮ ਮੰਤਰ ਜਪਣਾ। ਹੁਣ ਅਸੀਂ ਭਵ ਜਲ ਤੋਂ ਨਿਕਲਣਾ ਕਿਵੇਂ ਹੈ? ਗੁਰੂ ਦੀ ਕਿਰਪਾ ਨਾਲ ਉਹਦੇ ਚਰਨ ਫੜ ਕੇ ਬੀਜ ਬੀਜਣਾ, ਗੁਰੂ ਦੇ ਚਰਨ ਫੜਨੇ, ਗੁਰੂ ਦਾ ਦੱਸਿਆ ਜਪ ਜਪਣਾ, ਨਾਮ ਦਾਨ ਇਸ਼ਨਾਨ ਦਿੜ ਕਰਨਾ। ਜਿਹਾ ਬੀਓ ਤਿਹਾ ਫਲ ਪਾਇਆ, ਜੈਸਾ ਬੀਜਿਆ ਉਹ ਜਿਹਾ ਫਲ ਪਾਇਆ। ਹੁਣ ਸੰਗਤ ਵਿਚ ਆਏ ਆ ਕਿ ਖੇਤ ਹੈ ਸਰੀਰ, ਕਰਮਾਂ ਦਾ ਬੀਜ, ਤੇ ਵੇਖ ਕੇ ਅਸੀਂ ਬੀਜਣਾ, ਬੁਰਾ ਨਾ ਹੋਵੇ। ਬੁਰਾ ਬੀਜ ਬੀਜਿਆ, ਅਨੇਕਾਂ ਬੀਜ ਪੈਦਾ ਹੋਣਗੇ, ਭੋਗਣਾ ਪੈਣਾ। ਫਿਰ ਚੰਗਾ ਜੇ ਅੰਗੂਰ ਖਾਣੇ ਨੇ ਅੰਗੂਰ ਹੀ ਬੀਜੀਏ, ਪਲਾ ਅੰਬ ਖਾਣੇ ਨੇ ਅੰਬ ਹੀ ਬੀਜੀਏ, ਸੁੱਖ ਲੈਣਾ ਸੁੱਖ ਬੀਜੀਏ, ਬੁਰੇ ਬੀਜ ਤੋਂ ਬਚੀਏ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕੇ ਖਾਏ। ਨਾਮ ਬੀਜ ਜਿਹੜਾ ਬੀਜੇਗਾ ਸਫਲ ਹੋਵੇਗਾ, ਆਪ ਤੇ ਖਾਏਗਾ, ਦੂਸਰਿਆਂ ਦੀਆਂ ਭੁੱਖਾਂ ਮੁਕਾਏਗਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਖਾ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਅੱਜ ਸੱਤਵਾਂ ਦਿਨ ਹੈ ਨਾਮ ਅਭਿਆਸ ਸਮਾਗਮ, ਕਮਾਈ ਸਮਾਗਮ ਦਾ। ਕੱਲ ਇੱਕ ਹਾਜ਼ਰੀ ਹੋਰ ਦਾਸ ਨੇ ਭਰਨੀ ਹੈ, ਜੋ ਹੁਕਮ ਸਤਿਗੁਰੂ ਦਾ ਸਵੇਰੇ ਆਏਗਾ, ਉਸ ਦੀ ਵਿਚਾਰ ਕਰਾਂਗੇ ਰਲ ਮਿਲ ਕੇ। ਇੰਨੇ ਦਿਨ ਵਿਚਾਰਾਂ ਕਰਦੇ ਹਾਂ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣੀਆਂ, ਸਿਰ ਤੇ ਹੱਥ ਰੱਖਣਾ, ਸਾਰੇ ਕਿਰਪਾ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।